किरणोदर सागर को गंग तरंग रुद्रत्यान ज्ञान सतगुर के कब जन पल उन्हें जो गावे पल्ले अमरदास गुण तेरी तेरी उपमान तो ही बानी आवे पल्ले अमरदास गुण तेरे तेरी उपमान तो ही बानी आवे सो कहो टल गुरु सेवी है अहनिस सहज सुभाए दर्शन परस है गुरु का जन्म मरण दुख जाए सतनाम श्री वाहे गुरु साहिब जीओ माज महला तीजा तेरे भगत सोहै सचे दरबारी गुर कै शब्द नाम सवारे सदा आनंद रहें दिन राती गुण कह गुणी समावणिया हो वारी जियो वारी नाम सुन मन वसावणिया हर जियो सच्चा ऊचो ऊचा हमें मार मिलावणिया हर जियो सच्चा ऊचो ऊचा हमें मार मिलावणिया रहा वाहिगुरु जी का खालसा वाहिगुरु जी की फतेह। परम सत्कार योग चवर शत्र तखत दे मालक दसाही पातशाहियां दी आत्मक जोत सतगुरु श्री गुरु ग्रंथ साहिब सच्चे पातशाह जी दी पावन हजूरी अंदर साजी नवाजी गुरु खालसा सतसंग जीओ वडभागी हो गुरु चरणा विच सजे हो अमृत रूप कीर्तन दा आनंद माणिया है। आओ साहिबां दी चल रही पवित्र गुरबाणी गुरबाणी मीठी अमृत धार जिन पीती तिस मोक द्वार मुक्ति दे दरवाजे ज्ञान दी प्राप्ति करवाउण वाली गुरु की बाणी दी कथा विचार नाल जुड़ो मन बिरतियां एकागर करिए रसना पवित्र करो कहो गज के सारे सतनाम श्री वाहिगुरु जी
सतनाम श्री वाहिगुरु साहिब जीओ माज महला तीजा तेरे भगत सोहे साचे दरबारे
माज राग विच सतगुरु गुरु अमरदास साहिब जी पल्ले अमरदास गुण तेरे तेरी उपमा तोहे बनियावे ऐसे गुरु पातशाह जी दी रसना तो सुंदर विचार मेरे मालक जी फरमाउंदे हन तेरे भगत सुह है हे अकाल पुरख परमेश्वर जेड़े तेरे भगत हन भगत कौन जेड़े भगती करदे हन भगती की है जो वाहेगुरु मूल मंत्र गुरबाणी दा पाठ करना है ए भगती है और महापुरखां दे पास कुछ सिंघां ने प्रेमी सन उन्होंने बेनती की महाराज जी असि कीर्तन सुनते हां कथा सुनते हां सिमरन वास्ते टाइम नहीं मिलता महापुरख कह लगे ये भी सिमरन है जेड़ा घंटा तुसी कथा सरवण कीती है ये भी सिमरन है जेड़ा टाइम तुसी कीर्तन सरवण कीता है ये भी सिमरन है कीर्तन नूं करना सुनना कथा करनी सुननी ये भी सिमरन है गुरबाणी सारी सिमरन रूप है भावें कईयां दा ये ख्याल है और प्रचार भी कई करदे ने ਭਈ ਮੁਕਤੀ ਸਿਮਰਨ ਨਾਲ ਹੋਣੀ ਹੈ ਤੇ ਗੁਰਬਾਣੀ ਜਿਹੜੀ ਹੈ ਸਿਰਫ ਰਸਤਾ ਦੱਸਦੀ ਹੈ। ਪਰ ਨਹੀਂ ਨਹੀਂ, ਗੁਰੂ ਕੀ ਬਾਣੀ ਰਸਤਾ ਵੀ ਦੱਸਦੀ ਹੈ ਤੇ ਮੰਜ਼ਲੇ ਮਕਸੂਦ ਤੇ ਪਹੁੰਚਾਉਂਦੀ ਵੀ ਹੈ। ਬਲਕਿ ਗੁਰਬਾਣੀ ਦਾ ਸਿਮਰਨ ਨਾਲੋਂ ਬਾਹਲਾ ਫਲ ਹੈ। ਜਿਸ ਤਰ੍ਹਾਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ ਕਿ ਸਵਾਸਾਂ ਦੇ ਹਿਸਾਬ ਨਾਲ ਕੋਈ 8 ਪਹਿਰ ਸਿਮਰਨ ਕਰੇ ਤਾਂ 24,000 ਵਾਰੀ ਵਾਹਿਗੁਰੂ ਅੰਦਾਜ਼ਨ ਕਿਹਾ ਜਾਂਦਾ ਹੈ, ਕਿਉਂਕਿ 24,000 ਸਵਾਸ 8 ਪਹਿਰਾਂ ਦੇ ਅੰਦਾਜ਼ਨ ਮੰਨੇ ਹਨ। ਬਾਕੀ ਬੈਸਤ 12, ਚਲਤ 18, ਸੋਵਤ ਚਾਲੇ 30 ਦੇ ਹਿਸਾਬ ਨਾਲ ਵੱਧ ਘੱਟ ਵੀ ਹੁੰਦੇ ਨੇ, ਕਿਸੇ ਦੇ ਵੱਧਦੇ ਨੇ, ਕਿਸੇ ਦੇ ਘੱਟਦੇ ਨੇ। ਜਿਹਦੀ ਬਹੁਤੀ ਭਟਕਣਾ, ਦੌੜ ਭੱਜ, ਚਿੰਤਾ ਫਿਕਰ, ਉਹ ਬਾਹਲੇ ਸਵਾਸ ਲੈ ਲੈਂਦਾ, ਉਨੀ ਉਮਰ ਘੱਟ ਜਾਂਦੀ ਹੈ। ਜਿਹੜਾ ਬੜੇ ਸ਼ਾਂਤੀ, ਟਿਕਾਓ, ਪਿਆਰ, ਸਤਿਕਾਰ ਵਿਚ ਰਹੇ, ਉਹਦੀ ਉਨੀ ਧੜਕਣ ਘੱਟ ਹੁੰਦੀ, ਸ਼ਾਂਤੀ ਹੁੰਦੀ ਹੈ, ਉਨੇ ਸਮੇਂ ਚ ਹੀ ਘੱਟ ਸਵਾਸ ਲੈ ਜਾਂਦੇ ਨੇ, ਉਹਦੀ ਉਮਰ ਵੱਧ ਵੀ ਜਾਂਦੀ ਹੈ। ਅੰਦਾਜ਼ਨ 24,000 ਕਹੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਇਕ ਇਕ ਅਸ਼ਟਪਦੀ ਦੀਆਂ 8-8 ਪੌੜੀਆਂ ਉਚਾਰੀਆਂ ਨੇ ਤੇ 24,000 ਅਕਸ਼ਰ ਬਣ ਜਾਂਦੇ ਨੇ। ਗੁਰੂ ਸਾਹਿਬ ਜੀ ਦੇ ਬਚਨ ਹਨ। ਜਿਹੜਾ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ ਉਹਨੂੰ 24,000 8 ਪਹਿਰ ਭਾਵ 24 ਘੰਟੇ ਸਿਮਰਨ ਕਰਨ ਜਿਹਨਾਂ ਫਲ ਪ੍ਰਾਪਤ ਹੋਵੇਗਾ। ਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਜੇ ਇਕ ਘੰਟੇ ਵਿਚ ਪਿਆਰ ਨਾਲ ਕਰ ਲਈਏ, ਘੰਟੇ ਡੇਢ ਘੰਟੇ ਵਿਚ, ਨਿਤਨੇਮੀ ਸਿੰਘ ਤਾਂ ਅੱਧੇ ਘੰਟੇ ਵਿਚ ਵੀ ਕਰ ਲੈਂਦੇ ਨੇ। ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ 20 ਮਿੰਟਾਂ ਚ ਕਰ ਲਿਆ ਕਰਦੇ ਸੀ, ਜਵਾਨੀ ਪਾਠ ਕੰਠ ਸੀ ਸੁਖਮਨੀ ਸਾਹਿਬ ਜੀ ਦਾ, ਕਈ ਵਾਰ 20 ਮਿੰਟ ਤੋਂ ਵੀ ਪਹਿਲਾਂ ਕਰ ਲਿਆ ਕਰਦੇ ਸਨ। ਪਰ ਜੇ ਆਪਾਂ ਜਿਹੜਾ ਅਭਿਆਸ ਨਹੀਂ ਹੈ, ਜੇ ਗੁਟਕੇ ਤੋਂ ਵੇਖ ਕੇ ਪਿਆਰ ਨਾਲ ਵੀ ਕਰਾਂਗੇ ਤਾਂ ਘੰਟਾ ਘੰਟੇ ਵਿਚ ਬੜੇ ਆਰਾਮ ਨਾਲ ਹੋ ਜਾਂਦਾ। ਹੁਣ 24 ਘੰਟਿਆਂ ਦਾ ਸਵਾਸਾਂ ਨਾਲ ਸਿਮਰਨ, ਸਵਾਸ ਸਵਾਸ ਨਾਲ, ਉਹਦਾ ਫਲ ਇਕ ਘੰਟੇ ਵਿਚ ਮਿਲ ਗਿਆ। ਇਸ ਕਰਕੇ ਮਹਾਂਪੁਰਖ ਕਹਿੰਦੇ ਸੀ ਕਿ ਲੋਕ ਗੁਮਰਾਹ ਕਰਦੇ ਨੇ ਸੰਗਤਾਂ ਨੂੰ ਕਿ ਗੁਰਬਾਣੀ ਸਿਰਫ ਰਸਤਾ ਦੱਸਦੀ ਹੈ, ਮੁਕਤੀ ਸਿਮਰਨ ਨਹੀਂ ਕਰਨੀ ਹੈ। ਭਗਤੀ ਕੀ ਹੈ? ਬਾਣੀ ਪੜ੍ਹਨੀ, ਸਿਮਰਨ ਕਰਨਾ, ਕਥਾ ਕੀਰਤਨ ਸੁਣਨਾ ਕਰਨਾ, ਇਹ ਸਾਰਾ ਸਿਮਰਨ ਵਿਚ ਹੈ, ਭਗਤੀ ਵਿਚ ਹੈ, ਇਹੋ ਭਗਤੀ ਹੈ ਗੁਰਮਤਿ। ਕਿਉਂਕਿ ਜਿਹੜੀ ਪਿਛਲੇ ਜਨਮਾਂ ਦੀ ਬੰਦਗੀ ਸੀ ਉਹ ਇਸ ਨੂੰ ਗਿਣਿਆ ਜਾਂਦਾ ਸੀ। ਕੋਈ ਦਰਖਤਾਂ ਨਾਲ ਪੁੱਠਾ ਲਮਕ ਰਿਹਾ, ਕੋਈ ਪਾਣੀ ਵਿਚ ਖੜਾ ਹੈ, ਕੋਈ ਫਲ ਫਰੂ ਪੱਤੇ ਖਾ ਕੇ ਗੁਜ਼ਾਰਾ ਕਰ ਰਿਹਾ, ਕੋਈ ਧੂਣੀਆਂ ਤਾਰ ਰਿਹਾ, ਕੋਈ ਜਲ ਧਾਰੇ ਕਰਦਾ, ਕੋਈ ਸਦਾਸਨ, ਕੋਈ ਪਦਮ ਆਸਨ ਲਾਇਆ ਹੋਇਆ, ਇਸ ਨੂੰ ਯੁਗ ਯੁਗ ਆਪੋ ਆਪਣਾ ਧਰਮ ਹੈ, ਇਸ ਪ੍ਰਕਾਰ ਸੀ। ਪਰ ਕਲਯੁਗ ਦੇ ਸਮੇਂ ਵਿਚ ਭਗਤੀ ਇਹੋ ਹੀ ਹੈ। ਅਬ ਕਲੂ ਆਯੋ ਰੇ ਇਕ ਨਾਮ ਬੋਵੋ ਬੋਵੋ ਮਤ ਪਰਮ ਪੂਲੋ ਪੂਲੋ ਅਨਰੂਤ ਨਾਹੀ ਨਾਹੀ ਆਯੋ ਪੜਨ ਸੁਣ ਕੋ ਬਾਣੀ। ਇਹੋ ਭਗਤੀ ਹੈ। ਇਸ ਵਾਸਤੇ ਗੁਰੂ ਕੇ ਪਿਆਰੋ ਕਦੇ ਵੀ ਐਸੀ ਵਿਚਾਰ ਵਿਚ ਨਹੀਂ ਪੈਣਾ ਹੈ। ਮਹਾਂਪੁਰਖ ਬੜੀ ਸੁੰਦਰ ਦਲੀਲ ਦਿਆ ਕਰਦੇ ਸੀ, ਕਹਿੰਦੇ ਜਿਸ ਤਰ੍ਹਾਂ ਬੱਚੇ ਵਾਸਤੇ ਮਾਤਾ ਤੇ ਦੁੱਧ ਦੋਹਾਂ ਦੀ ਲੋੜ ਹੈ, ਤੇ ਦੁੱਧ ਕਿਹੜਾ? ਮਾਂ ਦਾ, ਜਿਹੜਾ ਸਿਹਤ ਅੱਛੀ ਬਣਾਉਂਦਾ ਹੈ। ਤੇ ਜੇ ਕੋਈ ਕਵੇ ਦੁੱਧ ਨਾਲ ਹੀ ਸਿਹਤ ਬਣ ਜਾਵੇਗੀ, ਮਾਂ ਦੀ ਲੋੜ ਨਹੀਂ। ਜਿਹੜੇ ਬੱਚੇ ਯਤੀਮ ਹੋ ਜਾਂਦੇ ਉਹ ਵਿਚਾਰੇ ਰੁਲ ਜਾਂਦੇ ਨੇ, ਦੁੱਧ ਤੇ ਮਿਲ ਜਾਂਦਾ ਪਰ ਰੁਲ ਜਾਂਦੇ ਨੇ। ਜਿਸ ਬੱਚੇ ਨੂੰ ਮਾਂ ਤੇ ਮਿਲ ਗਈ ਹੈ, ਦੁੱਧ ਓਪਰਾ ਮਿਲਿਆ, ਉਹ ਵੀ ਬੱਚੇ ਦੀ ਉਹ ਖੁਸ਼ੀ ਤੇ ਪ੍ਰਸੰਨਤਾ ਨਹੀਂ ਜੋ ਦੁੱਧ ਚੁੰਘ ਕੇ ਬੱਚੇ ਦੇ ਅੰਦਰ ਖੁਸ਼ਹਾਲਤਾ ਆਉਂਦੀ ਹੈ, ਮਾਂ ਦਾ ਦੁੱਧ ਚੁੰਘ ਕੇ। ਤੇ ਮਹਾਂਪੁਰਖ ਕਹਿੰਦੇ ਸੀ ਬੱਚੇ ਦੀ ਖੁਸ਼ਹਾਲਤਾ ਇੱਕ ਮਾਂ ਹੋਵੇ ਤੇ ਇੱਕ ਮਾਂ ਦੀ ਛਾਤੀ ਦਾ ਦੁੱਧ ਹੋਵੇ, ਇਹਨਾਂ ਕਿੰਨਾ ਆਪਸ ਵਿਚ ਸਬੰਧ ਹੈ। ਜੇ ਮਾਂ ਹੋਊ ਤੇ ਤਾਂਹੀਓ ਦੁੱਧ ਹੋਊ, ਤੇ ਦੁੱਧ ਤਾਂ ਹੀ ਹੋਊ ਜੇ ਮਾਂ ਹੋਏਗੀ ਤਾਂ। ਜਿਵੇਂ ਅਭੇਦਤਾ ਹੈ ਦੁੱਧ ਤੇ ਮਾਂ ਦੀ ਆਪਸ ਵਿਚ, ਇਸੇ ਤਰ੍ਹਾਂ ਗੁਰਬਾਣੀ ਤੇ ਸਿਮਰਨ ਦੀ ਆਪਸ ਵਿਚ ਅਭੇਦਤਾ ਹੈ। ਗੁਰਬਾਣੀ ਮਾਂ ਹੈ ਤੇ ਸਿਮਰਨ ਦੁੱਧ ਹੈ, ਅਸੀਂ ਸਾਰੇ ਬੱਚੇ ਹਾਂ, ਨਾਮ ਰੂਪੀ ਦੁੱਧ ਦੇ ਤਾਂ ਹੀ ਚੁੰਘਣ ਵਾਲੇ। जे असी कहांगे गुरबाणी दी लोड़ नहीं भई दुध नाल ही पल जावांगे तां इह दुध पिछले जुगां विच मिल रहा सी गुरबाणी ना होने करके वेद कतेब इफतरा भाई दिल का फिक्र ना जाए ते गुरबाणी ने सारे फिक्रां नूं कढ के रख दिता। नाम सी लख वरे दी उमर किन्ना किन्ना चिर तक बंदगी करदे आ फिर भी कुछ प्राप्ति नहीं सी हुंदी। कलयुग दे समें विच अकाल पुरख दी किरपा नाल 100 साल तों वी घट उमर है ते कई रब दे प्यारे ने बहुत कुछ प्राप्त कर लिया ते जिन्हां ने हठ कीता उन्हां ने 40 दिनां च भी बख्शिश प्राप्त कीती है जेड़ी के 40-40 हजार वरा बंदगी सतयुग विच करनी पैंदी सी। भगत ध्रुव जी ने 36 हजार वरा राज कीता जदों पहला किन्ने हजार वरे बंदगी कीती। फिर कबीर जी नामदेव जी आदिक भगत जेड़े ने बाबा फरीद जी ते उम्र ही 100 साल नहीं सी हैगी सारी ते प्राप्ति कर ली थोड़े उमरां च ते पहले युगां विच लखां वरियां दियां उमरां दे कई कई हजार वरे जिस तरह शिव जी है 88-88 हजार वरा समाधि च बैठा रहिंदा सी। इत्थे रब दे प्यारियां ने जे धन्ने भगत नूं लै लईए उन्हां तां कमाल ही कर दित्ती है 8 पहरां च प्राप्ति कर ले। इसे वास्ते कलयुग नूं चंगा भी किया महापुर कई बारी वराग विच आके क्या करदे सी कहिंदे हे कलयुगा ते इत्थों बलिहार जाइए हे कलयुग तू मुड़ के आवें धनवाद है तेरा कलयुग क्यों कहिंदे तेरे विच गुरु नानक पातशाह आए जे तू आके बुरियाईयां कीतियां ते इत्थे रब आया सानू रब दी प्राप्ति होई उहदे दर्शन प्राप्त है। भगत रविदास जी नूं कहा सी जो भगवान प्राप्त होए कह लगे परे हो जा तू चमियार है मेरे नाल ना लगी। वराग विच जफा मार लिया दौड़ के कहंदे जे मैं चमियार गंदा माड़ा आया ते ताइयों तू दर्शन दिते तेनू पतत पावन कहा क्यों तेरा नाम पतत पावन इसे करके होया जे मैं पापी ना हुंदा ते तैनू पापियां नूं पवित्र करन वाला किने कहना सी। कहो गज के सतनाम
श्री वाहे
भगवान प्यार विच आके कहन लगे रविदास फिर मैं तेरा नाम दुनिया च प्रगट कर दिता कहंदे हां तेरा भी नाम मैं ही प्रगट कीता कहंदे जे रविदास चमियार ना हुंदा ते रविदास चमियार दा मालक भगवान ओ दुनिया च किवें प्रगट हुंदा आखिरकार मेरे नाम नाल ही तू प्रगट होया ते रविदास नूं मिलन आया ते आखिर मैं होया ये तां ही तू मैनूं मिलन आया जे मैं ही ना हुंदा तू किहनूं मिलन आउणा सी। सो यह है प्यार दियां अवस्था रब दे प्यारे ने गुरु के प्यारे प्राप्ति कीती है इस वास्ते कदे भी ऐसे भरम पखंड विच नहीं पैणा है। होर कईआं वीरां दी विचार है भुलेखे च पै रहिंदे ने जी सिरन किवें करीए भई कोई तां कहिंदा उपर नूं सुवास जावे ते वाहे हेठां नूं आवे गुरु कई कहिंदे उपर नूं जावे ते गुरु अहे गुरु नूं ते तां चढ़ाउणा बाहर थोड़ो कढ़णा उह कहिंदे गुरु ते तां चढ़ाउणा ते उपर नूं सुवास जावे गुरु हेठां नूं आवे ते वाहे ते हुण पुछीए भी वाहे दा की अर्थ है जो गुरु दा अर्थ है उह वाहे दा अर्थ है। वाह नाम आश्चर्य दा आश्चर्य कौन है परमेश्वर गुरु नाम वड्डे दा वड्डा कौन है रब अर्थ तां इक्को ही है। ऐसे भुलेखियां विच कई पाउंदे ने सो गुरु के प्यारे हो फिर कई कहने जी श्वासा न करो कई कहने नहीं उस तरह करो पेट की भुख दूर करनी है जिवें मर्जी कर लो मतलब तो रजन नाला तृप्ति नाला जिवें तृप्ति हुंदी है उवें चल पवो प्रशादा छकना जिवें चंगा लगता उवें छक लो श्वासा नाल चलदा श्वासा नाल लै लो जे उपर नूं आसान गुरु लगता है उवें कर लो जे उपर नूं आसान वाहे लगता है उवें कर लो। हां जे एक श्वास विच एक वारी कहा तो एक श्वास विच 15 वारी वाहेगुरु कह लिया तो हुण एक बराबर तो थोड़ी है जे एक बुरकी खा के एक जना 15 बुरकियां खा ले तो कभी एक ही गल है 15 बुरकियां वाले तो भाई रज जल्दी होना ज्यादा ही है। इस वास्ते गुरु के प्यारे सिमरन गुरबाणी कथा कीर्तन ए सब भगती ए ही भगती है, होर को भगती नहीं, भगती है गुरमत दी। बल्कि तुसी घर विच मन टिकाओ, स्नान करके वाहिगुरु वाहिगुरु कहो, उन्ना मन का टिकाओ नहीं बनू जिन्ना मन का टिकाओ कथा च बनूगा। कथा नूं सुणदियां सुरत का टिकाओ ज्यादा बनू। एक कुदरती गुरु की संगत की बख्शिश और इस कथा की बख्शिश। हुण कई कहिंदे कथा ही नहीं चाहिए, तूं अहीं गुरु ग्रंथ साहिब नूं मनदे आ पर कहिंदे कीर्तन ही चाहिए, कथा नहीं दी लोड़, कीर्तन ही ठीक है। ते मनदे असीं किन्नूं आ, गुरु ग्रंथ साहिब जी नूं। इहदा मतलब हो गया कि जिहड़ियां कथा दियां पंक्तियां गुरु साहिब जी ने उचारियां ने, अहीं ओह गुरु दियां गल्लां नहीं मनदे। कथा कीर्तन सुखदाई, एक नूं नहीं किया दोहां नूं किया, कथा कीर्तन सुखदाई। कहिंदे कीर्तन नूं असीं मन लैंदे आं, कथा नूं असीं नहीं मनदे। इस तरह दियां सागियां पिछे भी हुंदियां आईआं ने। गुरु साहिब ये सानूं सिक्ख्या देण वास्ते शायद कहिंदे रहे, मनांदे रहे। भाई सुतरा जी गुरु कलगीधर पातशाह दे चरणां विच रहिंदा, लाडला रखिया सतगुरां ने, बड़ा लाड नाल रखदे ने। हलवाई दे पासों मठियाई छकी जांदा रोज, जे कहिंदा तैनूं बिल कट्ठा ही देंगा। हुण महाराज दे नेड़े नेड़े रहिंदा सी, ते हलवाई जिहड़ा आनंदपुर साहिब विच है दुकानदार, वह छकाई जांदा भी इह ते महाराज दे नेड़े रहिण वाला सिख है, ते महाराज ने जिन्ने पैसे इहने मंगे इहनूं दे देणे ने, आपे कट्ठे दे दूगा। ਜਦੋਂ ਤਿੰਨ ਕੁ ਮਹੀਨੇ ਲੰਘੇ ਤੇ ਹਲਵਾਈ ਕਹਿੰਦਾ ਵੀ ਪਿਛਲਾ ਬਿੱਲ ਦੇ ਦਿਓ ਸੁਥਰਾ ਜੀ। ਕਹਿੰਦਾ ਵੀ ਆਪਾਂ ਮਾੜੇ ਮੋਟੇ ਸਿੱਖ ਨਹੀਂ, ਆਪਾਂ ਤਾਂ ਦਸਮ ਪਾਤਸ਼ਾਹ ਦੇ ਨੇੜੇ ਰਹਿਣ ਵਾਲੇ ਸਿੱਖ ਆ, ਇਕੱਠਾ ਹੀ ਬਿੱਲ ਦਿਆਂਗੇ। ਤਿੰਨਾਂ ਮਹੀਨੇ ਇਹ ਕਿਹੜਾ ਬਿੱਲ ਆ, ਇਕੱਠਾ ਹੀ ਦਿਉਂਗਾ, ਤੇ ਮੈਨੂੰ ਦੱਸ ਦੇ ਕਦੋਂ ਦੇਗਾ। ਕਹਿੰਦਾ ਛੇ ਮਹੀਨੇ ਦੇ ਦੇ। ਕਹਿੰਦਾ ਠੀਕ ਹੈ। ਜਦੋਂ ਛੇ ਮਹੀਨੇ ਲੰਘੇ ਕਹਿਣ ਲੱਗਾ ਵੀ ਭਾਈ ਸੁਥਰਾ ਜੀ ਵੀ ਮੇਰਾ ਹਿਸਾਬ ਕਿਤਾਬ ਮੁਕਾ ਦਿਓ। ਕਹਿੰਦਾ ਵੀ ਸਾਲ ਨੂੰ ਦਊ ਇਕੱਠਾ ਹੀ। ਕਹਿੰਦਾ ਵੀ ਮੈਂ ਤਾਂ ਗਰੀਬ ਆਦਮੀ ਆ, ਤੂੰ ਪਿਛਲਾ ਹਿਸਾਬ ਮੈਨੂੰ ਦੇ ਦੇ। ਕਹਿੰਦਾ ਨਹੀਂ, ਇਕੱਠਾ ਦਊ ਸਾਲ ਨੂੰ। ਅਜੇ ਛੇ ਮਹੀਨੇ ਕਾਹਦੇ, ਐਵੇਂ ਹੀ ਤਾਂ ਲੰਘ ਗਏ ਨੇ, ਜੇ ਹੁਣੇ ਤਾਂ ਮੈਂ ਸ਼ਕਨ ਲੱਗਾ ਸੀ ਤੇਰੇ, ਏਡੀ ਛੇਤੀ ਛੇ ਮਹੀਨੇ ਹੋ ਗਏ, ਇਕੱਠੇ ਹੀ ਦੇਊਂਗਾ। ਉਹਨੂੰ ਸ਼ੰਕਾ ਪੈ ਗਈ ਵੀ ਸ਼ਾਇਦ ਉਹਨੂੰ ਪੈਸੇ ਮਿਲ ਨਹੀਂ ਨਾ। ਉਹ ਕਹਿਣ ਲੱਗਾ ਵੀ ਮੈਂ ਹੁਣ ਨਹੀਂ ਤੈਨੂੰ ਮਠਿਆਈ ਦੇਣੀ। ਕਹਿੰਦਾ ਵੀ ਤੂੰ ਮੈਨੂੰ ਮਠਿਆਈ ਦੇ। ਕਹਿੰਦਾ ਮੈਂ ਨਹੀਂ ਦਿੰਦਾ। ਕਹਿੰਦਾ ਜਾ ਫਿਰ, ਮੈਂ ਤੇਰੇ ਪੈਸੇ ਨਹੀਂ ਦਿੰਦਾ। ਇਹ ਹਲਵਾਈ ਮਹਾਰਾਜ ਕੋਲ ਚਲੇ ਗਿਆ ਵੀ ਸਤਿਗੁਰੂ ਸਾਹਿਬ ਜੀ, ਤੁਹਾਡਾ ਸਿੱਖ ਜਿਹੜਾ ਮੇਰੇ ਪੈਸੇ ਨਹੀਂ ਦਿੰਦਾ। ਮਹਾਰਾਜ ਨੇ ਬੁਲਾਇਆ ਵੀ ਸੁਥਰੇ ਤੂੰ ਪੈਸੇ ਕਿਉਂ ਨਹੀਂ ਦਿੰਦਾ। ਕਹਿੰਦਾ ਮਹਾਰਾਜ ਕਾਹਦੇ। ਇਹ ਕਹਿੰਦਾ ਵੀ ਛੇ ਮਹੀਨੇ ਮਠਿਆਈ ਛਕਦਾ ਰਿਹਾ। ਕਹਿੰਦਾ ਮਹਾਰਾਜ ਝੂਠ ਬੋਲਦਾ, ਮੈਂ ਕਿੱਥੇ, ਮੈਂ ਤਾਂ ਛਕੀ ਨਹੀਂ ਇਹਦੇ ਕੋਲ ਮਠਿਆਈ। ਕਿਉਂ ਭਾਈ ਹਲਵਾਈ ਤੂੰ ਝੂਠ ਕਿਉਂ ਬੋਲਦਾ, ਰੋਣ ਲੱਗ ਗਿਆ। ਮਹਾਰਾਜ ਅੰਤਰਜਾਮੀ ਸੀ। ਕਹਿੰਦੇ ਸੁਥਰਿਆ ਤੂੰ ਛੱਕ ਕੇ ਮਠਿਆਈ ਮੁੱਕਰਦਾ ਹੁਣ। ਤੇ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਕਹਿੰਦੀ ਹੈ, ਮੈਂ ਕਿਹੜਾ ਆਪਣੇ ਆਪ ਘਰੋਂ ਮੁੱਕਰਦਾ ਪਿਆ, ਵੀ ਬਾਣੀ ਅਨੁਸਾਰ ਹੀ ਚੱਲਦਾ। ਉਹ ਸੁਥਰਿਆ ਸਾਡੀ ਬਾਣੀ ਕਹਿੰਦੀ ਮੁੱਕਰ ਜਾਓ। ਕਹਿੰਦਾ ਮਹਾਰਾਜ ਜਪਜੀ ਸਾਹਿਬ ਚ ਲਿਖਿਆ ਨਹੀਂ ਕਿ ਤੇ ਲੈ ਲੈ ਮੁੱਕਰ ਪਾਏ। ਸਤਿਗੁਰੂ ਸਾਹਿਬ ਕਹਿਣ ਲੱਗੇ ਭਈ ਅਗਲੀ ਪੰਕਤੀ ਵੀ ਪੜ੍ਹ ਲੈ ਕੀ ਲਿਖਿਆ। ਕਹਿੰਦਾ ਮਹਾਰਾਜ ਜਪਜੀ ਸਾਹਿਬ ਦੀਆਂ ਕਿੰਨੀਆਂ ਪੰਕਤੀਆਂ ਨੇ ਤੇ ਕਿੰਨੇ ਤੁਹਾਡੇ ਚਰਨਾਂ ਚ ਸਿੱਖ ਬੈਠੇ ਨੇ, ਇੱਕ ਇੱਕ ਪੰਕਤੀ ਵੱਡੀ ਹੈ, ਮਸਾਂ ਹੀ ਆਉਣੀ ਸਾਰਿਆਂ ਨੂੰ, ਵੀ ਤੁਸੀਂ ਮੈਨੂੰ ਇਹ ਪੰਕਤੀ ਰਹਿਣ ਦਿਓ, ਬਾਕੀ ਦੂਜੇ ਸਿੰਘ ਨੂੰ ਦੇ ਦਿਓ। ਸਤਿਗੁਰੂ ਸਾਹਿਬ ਜੀ ਮੁਸਕਰਾਏ ਵੀ ਤੇ ਕਹਿੰਦੇ ਸੁਸਤਿਆ ਇਹ ਨਹੀਂ ਗੱਲ ਬਣਨੀ, ਵੀ ਬਾਣੀ ਤਾਂ ਸਾਰੀ ਪੜ੍ਹਨੀ ਪਊਗੀ। ਜਿਹੜਾ ਇਸ ਤਰ੍ਹਾਂ ਲੈ ਕੇ ਮੁੱਕਰੇਗਾ, ਕਹਤੇ ਮੂਰਖ ਖਾਹੀ ਖਾਏ, ਉਹ ਮੂਰਖ ਬੰਦੇ ਹੋਣਗੇ ਜਿਹੜੇ ਇਸ ਤਰ੍ਹਾਂ ਲੈ ਕੇ ਖਾ ਕੇ ਮੁੱਕਰ ਜਾਇਆ ਕਰਨਗੇ। ਅੱਛਾ ਮਹਾਰਾਜ ਕਹਿੰਦੇ ਹਾਂ ਸਾਰੀ ਬਾਣੀ ਪੜ੍ਹਨੀ ਪਊਗੀ। ਤੇ ਪਤਾ ਨਹੀਂ ਸ਼ਾਇਦ ਉਹਨਾਂ ਨੇ ਸੋਚਿਆ ਵੀ ਅਸੀਂ ਸੁਥਰੇ ਦੇ ਸਾਥੀ ਬਣ ਜਾਈਏ, ਵੀ ਕੋਈ ਨਾ ਕੋਈ ਤਾਂ ਸੁਥਰੇ ਦਾ ਸਾਥੀ ਹੋਣਾ ਹੀ ਚਾਹੀਦਾ। ਸਤਿਗੁਰੂ ਸਾਹਿਬ ਜੀ ਨੇ ਟੋਕ ਦਿੱਤਾ ਸੀ, ਕਹਿੰਦੇ ਜੀ ਕੀਰਤਨ ਨੂੰ ਮਾਨਤਾ ਕਥਾ ਨਹੀਂ, ਜੇ ਤਾਂ ਕਥਾ ਹੋ ਗਈ ਪਤਾ ਨਹੀਂ ਕਿਹੜੀ ਕੁਰਾਹਤ ਹੋ ਜਾਊ, ਜ਼ਹਿਰ ਚੜ ਜਾਓ। ਫਿਰ ਜੇ ਗੱਲ ਇਤਿਹਾਸ ਦੀ ਕਰੀਏ ਜੀ, ਇਹ ਤਾਂ ਮਿਥਿਹਾਸ ਹੈ। ਦਾਸ ਬਿਲਗੇ ਪਿੰਡ ਵਿਚ ਕਥਾ ਕਰ ਰਿਹਾ ਸੀ, ਉਥੇ ਇਕ ਬਜੁਰਗ, ਉਹ ਮੈਨੂੰ ਕਹਿੰਦਾ ਜੀ ਤੁਸੀਂ ਭਾਈ ਮੰਝ ਦੀ ਸਾਖੀ ਸੁਣਾਈ ਹੈ, ਗੁਰੂ ਗ੍ਰੰਥ ਸਾਹਿਬ ਵਿਚ ਹੈਗੀ ਹੈ ਕਿਤੇ ਲਿਖੀ? ਮੈਂ ਕਿਹਾ ਜੀ ਨਹੀਂ। ਕਹਿੰਦੇ ਫਿਰ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰੋ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਹਾਂ, ਹੋਰ ਨਹੀਂ ਕਿਸੇ ਦੇ। ਮੈਂ ਆਖਿਆ ਗੁਰਮੁਖੋ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਬੈਠ ਕੇ ਕਦੇ ਅਨਾਉਂਸਮੈਂਟ ਇਹ ਕੀਤੀ ਹੈ ਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਹੈ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਪੁਰਬ ਹੈ, ਸਾਧ ਸਿੰਘ ਜੀ ਵੱਧ ਚੜ ਕੇ ਆਇਓ? ਕਹਿੰਦਾ ਕੀਤੀ ਹੈ। ਤੇ ਮੈਂ ਕਿਹਾ ਇਹ ਕਿਹੜੇ ਪੰਨੇ ਤੇ ਲਿਖਿਆ ਹੋਇਆ? ਮੈਨੂੰ ਕਮ ਸੇ ਕਮ ਸਮਝਾ ਦੇ ਵੀ ਗੁਰੂ ਗ੍ਰੰਥ ਸਾਹਿਬ ਇਹ ਕਿੰਨੇ ਅੰਗ ਤੇ ਲਿਖਿਆ ਹੋਇਆ ਵੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਕਰਨੀ ਹੈ ਤੇ ਤੂੰ ਇਹ ਕਿਉਂ ਕਿਹਾ ਤਾਬਿਆ ਬੈਠ ਕੇ? ਅਗਿਆਨਤਾ ਹੈ। ਜਿੰਨਾ ਕੁ ਕਿਸੇ ਨੇ ਪੜ੍ਹਨਾ ਓਨੀ ਕੀ ਗੱਲ ਕਰਨੀ ਹੈ, ਜਿੰਨਾ ਕੁ ਕਿਸੇ ਨੇ ਸਿੱਖਣਾ ਓਨੀ ਕੀ ਗੱਲ ਕਰਨੀ ਹੈ। ਕੋਈ ਇੱਕ ਅੱਧੀ ਕਿਤਾਬ ਪੜ੍ਹ ਕੇ ਉਸੇ ਪਾਸੇ ਨੂੰ ਉਸ ਪਾਸੇ ਵਾਲੇ ਲੱਗ ਪੈਂਦੇ ਨੇ ਲਿਖਣ ਵਾਲੇ। ਅੱਜ ਕੱਲ੍ਹ ਦੇ ਨਵੇਂ ਨਵੇਂ ਪ੍ਰਿੰਸੀਪਲ, ਗੁਰਦੁਆਰੇ ਆਉਣਾ ਨੀ, ਮੱਥਾ ਟੇਕਣਾ ਨੀ, ਅੰਮ੍ਰਿਤ ਛਕਣਾ ਨੀ, ਉਹ ਮੈਂ ਕੇ ਪ੍ਰਿੰਸੀਪਲ ਨੇ ਲਿਖੀ ਹੋਈ ਹੈ। ਗੁਰਮਤਿ ਦੇ ਪ੍ਰਿੰਸੀਪਲ ਹੋਰ ਹੁੰਦੇ ਨੇ, ਦੁਨਿਆਵੀ ਪੜ੍ਹਾਈ ਦੇ ਪ੍ਰਿੰਸੀਪਲ ਹੋਰ ਹੁੰਦੇ ਨੇ। ਇਸ ਵਾਸਤੇ ਕਥਾ ਵੀ ਭਗਤੀ ਹੈ, ਕੀਰਤਨ ਵੀ ਭਗਤੀ ਹੈ। ਜੋ ਇਕਾਗਰਤਾ ਨਾਲ ਬੈਠਦੇ ਹੋ ਇੱਥੇ ਆਣ ਕੇ ਦੇਖੋ, ਘਰ ਨਾਲੋਂ ਜ਼ਿਆਦਾ ਮਨ ਦਾ ਟਿਕਾਓ ਬਣ ਰਿਹਾ। ਜਦੋਂ ਇੱਥੋਂ ਉੱਠ ਕੇ ਚਲੇ ਜਾਈਦਾ ਫਰਕ ਪੈ ਜਾਂਦਾ, ਟਿਕਾਓ ਹਿੱਲ ਜਾਂਦਾ। ਤੇ ਜਿੱਥੇ ਟਿਕਾਓ ਬਣਦਾ ਉਹਦਾ ਨਾਮ ਹੀ ਭਗਤੀ ਹੁੰਦਾ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜਾ ਹੈ, ਸੀਸ ਵੱਡੇ ਕਰ ਬੈਸਣ ਦੀ ਜੈ ਵਿਣ ਸਿਰ ਸੇਵ ਕਰੀਜਾ। ਇਸ ਵਾਸਤੇ ਕੱਟੜ ਤਾਈ ਉਥੋਂ ਤੱਕ ਰਹਿਣੀ ਜਿੱਥੋਂ ਤੱਕ ਗੁਰੂ ਦਾ ਹੁਕਮ ਹੈ। ਜਿਹੜੀ ਹੱਦ ਹੈ ਗੁਰੂ ਵੱਲੋਂ ਇੱਕ ਮਾਰੀ ਹੋਈ ਲਕੀਰ, ਬਣਾਈ ਹੋਈ ਹੱਦ, ਹੱਦਾਂ ਨਹੀਂ ਟੱਪਣੀਆਂ। ਹੱਦਾਂ ਟੱਪਣ ਵਾਲਾ ਨੁਕਸਾਨ ਕਰਾ ਦਿੰਦਾ। ਹੱਦਾਂ ਹੁੰਦੀਆਂ, ਹੱਦਾਂ ਦੇ ਅੰਦਰ ਸੋਗ ਹੁੰਦਾ। ਜਦੋਂ ਹੱਦਾਂ ਟੱਪ ਜਾਈਦੀਆਂ ਨੇ ਉਸ ਮੌਕੇ ਤੇ ਉਹਨਾਂ ਹੱਦਾਂ ਤੇ ਦੂਸਰੇ ਦੇਸ਼ ਦੀਆਂ ਫੋਰਸਾਂ ਹੁੰਦੀਆਂ ਨੇ, ਗੋਲੀ ਵੀ ਮਾਰ ਦਿੰਦੀਆਂ, ਨੁਕਸਾਨ ਵੀ ਹੋ ਜਾਂਦਾ। ਗੁਰੂ ਦੀ ਬਣਾਈ ਹੋਈ ਹੱਦ ਤੱਕ ਸਿੱਖ ਨੇ ਰਹਿਣਾ, ਹੱਦਾਂ ਨੂੰ ਨਹੀਂ ਟੱਪਣਾ, ਗੁਰਮਤ ਦੀਆਂ ਲਕੀਰਾਂ ਤੋਂ ਅਗਾਂਹ ਨਹੀਂ ਚਲੇ ਜਾਣਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾ ਰਹੇ ਹਨ, ਭਗਤ ਕਿਸ ਨੂੰ ਕਿਹਾ ਜਾਂਦਾ? ਜਿਹੜੇ ਭਗਤੀ ਕਰਦੇ ਨੇ। ਭਗਤੀ ਕੀ ਹੈ? ਕਥਾ, ਕੀਰਤਨ, ਰਾਗ, ਨਾਦ, ਧੁਨ, ਇਹੋ ਬਣਿਓ ਸੁਆਓ, ਸਿਮਰਨ, ਵਾਹਿਗੁਰੂ, ਗੁਰੂ ਕੀ ਬਾਣੀ, ਆਇਓ ਸੁਣ ਪੜਨ ਕੋ ਬਾਣੀ, ਇਹੀ ਗੁਰਸਿੱਖ ਦੀ ਭਗਤੀ ਹੈ। ਐਸੇ ਭਗਤੀ ਕਰਨ ਵਾਲਿਆਂ ਨੂੰ ਭਗਤ ਕਿਹਾ ਜਾਂਦਾ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਤੇਰੇ ਭਗਤ ਸੋਹੇ ਸਾਚੇ ਦਰਬਾਰੇ।
ਇਹ ਪਰਮੇਸ਼ਰ ਭਗਤੀ ਕਰਨ ਵਾਲੇ ਤੇਰੇ ਭਗਤ ਤੇਰੀ ਦਰਗਾਹ ਦੇ ਵਿਚ ਸੁਹ ਹੈ, ਸੋ ਬਨੀਕ ਹੁੰਦੇ ਹਨ, ਉਹ ਸੁਣਦੇ ਹਨ, ਫੱਬਦੇ ਹਨ, ਤੈਨੂੰ ਚੰਗੇ ਲੱਗਦੇ ਹਨ ਤੇਰੇ ਸੱਚੇ ਦਰਬਾਰ ਸਚਖੰਡ ਵਿਚ।
ਗੁਰ ਕੈ ਸ਼ਬਦ ਨਾਮ ਸਵਾਰੇ।
ਗੁਰੂ ਦੇ ਉਪਦੇਸ਼ ਨਾਲ ਆਪਣੀ ਅੰਤਸ਼ਕਰਨ ਨੂੰ ਉਹਨਾਂ ਪਿਆਰਿਆਂ ਨੇ ਸਵਾਰ ਲਿਆ ਹੈ। ਗੁਰੂ ਦੇ ਉਪਦੇਸ਼ ਦੁਆਰਾ ਉਹ ਸਵਾਰ ਸਵਾਰ ਕੇ ਤੇਰੇ ਨਾਮ ਨੂੰ ਜਪਦੇ ਨੇ, ਤੇ ਉਪਦੇਸ਼ ਦੁਆਰਾ ਨਾਮ ਨੂੰ ਜਪ ਕੇ ਉਹਨਾਂ ਨੇ ਸਵਾਰ ਲਿਆ ਆਪਣੇ ਆਪ ਨੂੰ।
ਸਦਾ ਆਨੰਦ ਰਹੇ ਦਿਨ ਰਾਤੀ।
ਰਾਤ ਦਿਨ ਉਹ ਪਿਆਰੇ ਆਨੰਦ ਮਗਨ ਰਹਿੰਦੇ ਹਨ।
ਗੁਣ ਕਹਿ ਗੁਣੀ ਸਮਾਵਣਿਆ।
ਪ੍ਰਭੂ ਦੇ ਗੁਣਾਂ ਨੂੰ ਕਹਿ ਕਹਿ ਕੇ ਗੁਣੀ ਪਰਮਾਤਮਾ ਵਿਚ ਹੀ ਸਮਾਵਣਿਆ ਅਭੇਦ ਹੋ ਗਏ।
ਹੋ ਵਾਰੀ ਜੀਓ ਵਾਰੀ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਮੈਂ ਤਨ ਕਰਕੇ ਬਲਿਹਾਰ, ਮਨ ਕਰਕੇ ਵਾਰੀ ਬਲਿਹਾਰ ਜਾਵਾਂ।
ਨਾਮ ਸੁਣ ਮਨ ਵਸਾਵਣਿਆ।
ਜਿਨ੍ਹਾਂ ਨੇ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਤੇ ਨਾਮ ਹਿਰਦੇ ਵਿਚ ਵਸਾ ਲਿਆ ਹੈ।
ਹਰ ਜੀਓ ਸੱਚਾ ਊਚੋ ਊਚਾ।
ਉਹ ਹਰੀ ਜੀ ਪਰਮੇਸ਼ਰ ਸੱਚਾ ਹੈ ਤੇ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ, ਸਭ ਤੋਂ ਉੱਚਾ ਹੈ, ਸਭ ਤੇ ਉੱਚਾ, ਸਭ ਤੇ ਸੁੱਚਾ, ਸਭ ਤੋਂ ਉੱਚਾ ਸੁੱਚਾ ਹੈ। ਐਸਾ ਜੋ ਪ੍ਰਭੂ ਹੈ, ਉੱਚਾ ਹੈ ਜਾਂ ਕਹਿ ਲਈਏ ਵੱਡਾ ਹੈ, ਬ੍ਰਹਮਾ, ਸ਼ਿਵਜੀ, ਵਿਸ਼ਨੂੰ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਉੱਚਾ ਹੈ ਸ਼ਿਵਜੀ, ਉਹਦੇ ਨਾਲ ਉੱਚਾ ਹੈ ਬ੍ਰਹਮਾ, ਉਸ ਨਾਲ ਉੱਚਾ ਹੈ ਵਿਸ਼ਨੂੰ, ਵਿਸ਼ਨੂੰ ਤੋਂ ਉੱਚਾ ਹੈ ਸ਼ੇਸ਼ਨਾਗ, ਪਰ ਉਹ ਪਰਮੇਸ਼ਰ ਸਾਰਿਆਂ ਤੋਂ ਹੀ ਉੱਚਾ ਹੈ। ਇਹ ਜਿਹੜੇ ਉੱਚੇ ਨੇ ਇਹਨਾਂ ਤੋਂ ਵੀ ਉਹ ਪਰਮਾਤਮਾ ਉੱਚਾ ਹੈ।
ਹਉਮੈ ਮਾਰ ਮਿਲਾਵਣਿਆ।
ਜੇ ਉਸ ਦੇ ਨਾਲ ਮਿਲਾਪ ਬਣਾਉਣਾ ਹੋਵੇ ਤੇ ਹੰਗਤਾ ਨੂੰ ਮਾਰਨਾ ਪੈਂਦਾ ਹਿਰਦੇ ਵਿਚੋਂ।
ਰਹਾਓ
ਵਿਸਰਾਮ ਲਾ ਕੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ। ਰਹਾਓ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਇੱਕ ਕਾਰ ਹੈ, ਕਾਰ ਦਾ ਪਹੀਆ ਹੈ, ਵੀਲ ਹੈ, ਚੱਕਾ ਹੈ, ਉਸ ਚੱਕੇ ਦਾ ਇੱਕ ਧੁਰਾ ਹੁੰਦਾ, ਉਸ ਧੁਰੇ ਦੇ ਉਦਾਲੇ ਉਦਾਲੇ ਸਾਰਾ ਟਾਇਰ ਘੁੰਮਦਾ ਹੈ। ਜਾਂ ਗੱਡਾ ਲੈ ਲਓ, ਜੋ ਪੁਰਾਣੀ ਗੱਡੇ ਹੁੰਦੇ ਸੀ, ਅੱਜ ਕੱਲ ਵੀ ਹੈ ਇੰਡੀਆ ਵਿੱਚ, ਉਹ ਗੱਡੇ ਦਾ ਧੁਰਾ ਹੈ, ਉਹ ਧੁਰੇ ਦੇ ਉਦਾਰੇ ਸਾਰਾ ਚੱਕਰ ਘੁੰਮਦਾ ਹੈ। ਜਿਹੜੀ ਰਹਾਉ ਦੀ ਪੰਕਤੀ ਹੁੰਦੀ ਹੈ ਇਹ ਧੁਰਾ ਸਮਝ ਲਓ, ਬਾਕੀ ਦਾ ਸ਼ਬਦ ਜਿਹੜਾ ਹੈ ਉਹ ਵੀਲ ਚੱਕਰ ਲਾ ਲਈਏ, ਕਿਉਂਕਿ ਧੁਰੇ ਦੇ ਉਦਾਰੇ ਸਾਰਾ ਚੱਕਾ ਘੁੰਮਦਾ। ਇਹ ਰਹਾਉ ਦੀ ਪੰਕਤੀ ਜਿਹੜੀ ਹੈ ਇਹਦੇ ਉਦਾਲੇ ਉਦਾਲੇ ਸਾਰੇ ਸ਼ਬਦ ਦਾ ਸਿਧਾਂਤ ਹੁੰਦਾ ਹੈ। ਰਾਗੀ ਸਿੰਘ ਰਹਾਉ ਨੂੰ ਅਸਥਾਈ ਟੇਕ ਕਹਿੰਦੇ ਨੇ, ਬਾਕੀ ਦਾ ਜਿਹੜਾ ਸ਼ਬਦ ਹੈ ਉਸ ਨੂੰ ਅੰਤਰਾ ਕਹਿੰਦੇ ਹਨ। ਰਾਗੀ ਸਿੰਘ ਰਹਾਉ ਦੀ ਪੰਕਤੀ ਇਹ ਅਸਥਾਈ ਟੇਕ ਨੂੰ ਮੁੜ ਮੁੜ ਕੇ ਗਾਉਂਦੇ ਨੇ ਅੰਤਰੇ ਦੀਆਂ ਪੰਕਤੀਆਂ ਨਾਲ, ਤੇ ਰਹਾਉ ਨਾਮ ਵਿਸਰਾਮ ਦਾ ਵੀ ਹੈ। ਰਹਾਉ ਨਾਮ ਸਾਰੇ ਸ਼ਬਦ ਦਾ ਸਿਧਾਂਤ ਵੀ ਹੈ। ਸਾਰੇ ਸ਼ਬਦ ਦਾ ਸਿਧਾਂਤ ਕੀ ਹੈ ਕਿ ਹਰੀ ਪਰਮੇਸ਼ਰ ਜਿਹੜਾ ਸਭ ਤੋਂ ਉੱਚਾ ਹੈ, ਵੱਡਾ ਹੈ, ਉਹਦੇ ਨਾਮ ਨੂੰ ਸੁਣ ਕੇ ਮਨ ਵਿੱਚ ਵਸਾ ਕੇ ਜਿਨ੍ਹਾਂ ਨੇ ਹੰਗਤਾਂ ਨੂੰ ਮਾਰ ਲਿਆ ਹੈ, ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ। ਸ਼ਬਦ ਦਾ ਸਿਧਾਂਤ ਕੀ ਹੋ ਗਿਆ ਕਿ ਜਿਨ੍ਹੇ ਸਾਡੀ ਖੁਸ਼ੀ ਪ੍ਰਾਪਤ ਕਰਨੀ ਹੈ ਉਹ ਪਰਮਾਤਮਾ ਦਾ ਨਾਮ ਜਪੋ, ਹੰਗਤਾਂ ਨੂੰ ਹਿਰਦੇ ਵਿੱਚੋਂ ਨਿਵਰਤ ਕਰੋ ਕੋਸ਼ਿਸ਼ ਕਰਕੇ। ਇਹ ਸਿਧਾਂਤ ਹੈ, ਬਾਕੀ ਸਾਰਾ ਸ਼ਬਦ ਜਿਹੜਾ ਉਹ ਅੰਤਰੇ ਰੂਪ ਵਿੱਚ ਹੈ। ਸਾਰੇ ਸ਼ਬਦ ਦੀ ਵਿਚਾਰ ਮੁੜ ਘੁੜ ਕੇ ਇੱਥੇ ਹੀ ਆਉਣੀ ਹੈ।
ਹਰ ਜੀਉ ਸੱਚਾ ਸੱਚੀ ਨਾਹੀ,
ਹੇ ਹਰੀ ਜੀ ਤੂੰ ਸੱਚਾ ਹੈ, ਤੇਰੇ ਵੱਲੋਂ ਇਸ ਜੀਵ ਨੂੰ ਮਿਲੀ ਹੋਈ ਜਿਹੜੀ ਨਾਈ ਵਿਆਈ ਹੈ ਉਹ ਵੀ ਸੱਚੀ ਹੈ, ਤੇ ਸੱਚੀ ਨਾਈ ਤੇਰਾ ਨਾਈ ਨਾਮ ਵੀ ਸੱਚਾ ਹੈ। ਹੇ ਹਰੀ ਜੀ ਤੂੰ ਆਪ ਵੀ ਸੱਚਾ ਹੈ, ਸਾਡੇ ਨਾਮ ਵੀ ਝੂਠੇ ਨੇ ਤੇ ਅਸੀਂ ਬੋਲਦੇ ਵੀ ਝੂਠੇ ਹਾਂ, ਕੰਮ ਵੀ ਝੂਠੇ ਕਰਦੇ ਹਾਂ। ਮੋਟਾ ਨਾਉ ਧਰਾਈ ਹੈ ਗਲ ਔਗਣ ਭਾਰਾ, ਨਾਮ ਕੀ ਹੈ ਗੁਰਮੁਖ ਸਿੰਘ, ਤੇ ਗੁਰਮੁਖ ਤੇ ਗੁਰੂ ਨੂੰ ਮੁਖੀ ਕਦੇ ਰੱਖਿਆ ਹੀ ਨਹੀਂ। ਗੱਲ ਮੰਨਣੀ ਹੈ, ਜੋ ਮੇਰਾ ਮਨ ਕਹੇਗਾ ਉਹ ਕਰਾਂਗਾ, ਜਿਹੜੀ ਗੁਰੂ ਗੱਲ ਕਹਿੰਦਾ ਮੈਂ ਤੇ ਨਹੀਂ ਮੰਨਦਾ, ਤੇ ਨਾਂ ਹੈ ਗੁਰਮੁਖ। ਤੇ ਸਾਹਿਬ ਜੀ ਨੇ ਕਿਹਾ ਮੋਟਾ ਨਾਉ ਧਰਾਈ ਹੈ ਗੱਲ ਔਗਣ ਭਾਰਾ, ਨਾਮ ਹੈ ਲੰਬਾ ਸਾਰਾ ਵੱਡਾ ਸਾਰਾ। ਪਿਛਲੇ ਸਿੱਖਾਂ ਦੇ ਨਾਮ ਸੀ ਬੋਤਾ, ਭਾਈ ਬੋਤਾ ਜੀ। ਸੋ ਇਸੇ ਪ੍ਰਕਾਰ ਦੋ ਦੋ ਅੱਖਰਾਂ ਵਾਲੇ ਨਾਮ, ਇੱਕ ਨਹੀਂ ਬੇਅੰਤ, ਧੰਨਾ, ਨਾਮਦੇਵ, ਕਬੀਰ, ਇਸੇ ਪ੍ਰਕਾਰ ਬੇਅੰਤ ਨਾਮ ਹਨ ਇਤਿਹਾਸ ਵਿੱਚ। ਲੇਕਿਨ ਜੇ ਉਹਨਾਂ ਦਾ ਇਤਿਹਾਸ ਪੜ੍ਹੋ ਤੇ ਕਮਾਲ ਕਰ ਰਿਹਾ ਹੈ। ਭਾਈ ਬੋਤਾ ਜੀ ਤੇ ਭਾਈ ਗਰਜਾ ਜੀ ਸਾਡੇ ਜੀ ਨਾਮ ਨੇ। ਜੰਗਲ ਚ ਝਾੜੀਆਂ ਦੇ ਓਹਲੇ ਲੁਕ ਕੇ ਬੈਠੇ ਹੋਏ ਨੇ, ਕਿਉਂਕਿ ਜ਼ਾਲਮ ਸਰਕਾਰ ਨੇ ਹੁਕਮ ਦਿੱਤਾ ਆਪਣੀ ਪੁਲਿਸ ਨੂੰ, ਮਿਲਟਰੀ ਨੂੰ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇ ਉਹਨੂੰ 80 ਰੁਪਏ ਦਿੱਤੇ ਜਾਣਗੇ। ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ। ਇਹ ਸਿੱਖ ਦੋਨੋਂ ਝਾੜੀਆਂ ਦੇ ਓਹਲੇ ਲੁਕੇ ਬੈਠੇ ਨੇ, ਤੇ ਪਾਸੋਂ ਦੀ ਕੁਝ ਮੁਸਲਮਾਨ, ਕੁਝ ਫੌਜ ਦਾ ਦਸਤਾ, ਕੁਝ ਹੋਰ ਲੋਕ ਜਾ ਰਹੇ ਨੇ ਤੇ ਹੰਕਾਰ ਦੀਆਂ ਗੱਲਾਂ ਕਰ ਰਹੇ। ਕਹਿੰਦੇ ਹੁਣ ਸਿੱਖ ਨਹੀਂ ਅਸੀਂ ਕੋਈ ਛੱਡਿਆ, ਸਭ ਸਿੱਖ ਮਾਰ ਦਿੱਤੇ ਨੇ, ਸਿੱਖ ਨਹੀਂ ਰਿਹਾ ਕੋਈ। ਝਾੜੀਆਂ ਚ ਲੁਕਿਆਂ ਨੇ ਇਹ ਗੱਲ ਸੁਣ ਲਈ, ਸਹਾਰ ਨਾ ਸਕੇ, ਅੰਦਰ ਸਿੱਖ ਹੀ ਸੀ ਨਾ। ਸਾਡੇ ਨਾਮ ਕਿੱਡੇ ਕਿੱਡੇ ਲੰਬੇ ਨੇ, ਉਹਨਾਂ ਦਾ ਨਾਮ ਕੀ ਹੈ? ਭਾਈ ਬੋਤਾ ਜੀ, ਭਾਈ ਗਰਜਾ ਜੀ। ਦੋਨੋਂ ਸਿੱਖ ਇਹ ਗੱਲ ਸਹਾਰ ਨਹੀਂ ਸਕੇ ਵੀ ਗੁਰੂ ਦਾ ਸਿੱਖ ਨਹੀਂ ਹੈ ਤੇ ਗੁਰੂ ਨੂੰ ਲੰਬ ਆਇਆ, ਸਾਡੇ ਗੁਰੂ ਦੀ ਬੇਅਦਬੀ ਹੈ, ਬੇਇੱਜ਼ਤੀ ਹੈ। ਦੋਨਾਂ ਦੇ ਕੋਲ ਸੋਟੇ ਸੀ ਵੱਡੇ ਵੱਡੇ, ਬਾਹਰ ਨਿਕਲ ਆਏ, ਮੂਹਰੇ ਖਲੋ ਕੇ ਕਹਿਣ ਲੱਗੇ ਖਬਰਦਾਰ, ਤੁਸੀਂ ਕਹਿੰਦੇ ਸਿੱਖ ਨਹੀਂ ਹੈਗੇ, ਸਿੱਖ ਤਾਂ ਰਾਜ ਕਰ ਰਹੇ ਨੇ। ਦੋਨੋਂ ਜਣੇ ਕਹਿਣ ਲੱਗੇ ਮੇਰਾ ਨਾਮ ਹੈ ਬੋਤਾ, ਆ ਦੇਖਿਆ ਜੇ ਮੇਰੇ ਹੱਥ ਵਿੱਚ ਸੋਟਾ, ਅੰਨ ਖਾਨਾ ਗੱਡਾ ਤੇ ਟਕਾ ਖੋਤਾ, ਕਹਿ ਦਿਓ ਭਾਬੀ ਖਾਨੋ ਨੂੰ ਤੇਰਾ ਛੋਟਾ ਦਿਓਰੀ ਖਲੋਤਾ। ਸਾਦੀਆਂ ਕਵਿਤਾਂ ਤੇ ਸਾਦੀਆਂ ਪੰਕਤੀਆਂ ਪੁਰਾਣੇ ਸਿੱਖਾਂ ਦੀਆਂ। ਕਹਿੰਦਾ ਮੇਰਾ ਬੋਤਾ ਨਾਮ ਹੈ, ਆ ਮੇਰੇ ਹੱਥ ਸੋਟਾ ਫੜਿਆ ਹੋਇਆ, ਜੇ ਗੱਡਾ ਲੰਘਾਉਣਾ ਤੇ ਇੱਕ ਆਨਾ ਦਿਓ ਟੈਕਸ, ਖਾਲਸਾ ਮਾਮਲਾ ਕਰਾ ਰਿਹਾ। ਜੇ ਖੋਤਾ ਲੰਘਾਉਣਾ ਤੇ ਟਕਾ, ਜੇ ਗੱਡਾ ਲੰਘਾਉਣਾ ਤੇ ਆਨਾ, ਉਦੋਂ ਆਨੇ ਤੇ ਟਕੇ ਚੱਲਦੇ ਸੀ ਪੁਰਾਣੇ। ਤੇ ਜਿਹੜੀ ਭਾਬੀ ਖਾਨੋ ਹੈ ਨਾ, ਉਹਨੂੰ ਜਾ ਕੇ ਕਹਿ ਦਿਓ ਇਹ ਤੇਰਾ ਦਿਓਰ ਖਲੋਤਾ ਆ ਤੇ ਉਹਨੇ ਉੱਥੇ ਟੈਕਸ ਲਾਇਆ, ਲੰਘਣ ਨਹੀਂ ਦਿੰਦਾ, ਜਾਓ ਜਾ ਕੇ ਕਹੋ। ਤੁਸੀਂ ਕਹਿੰਦੇ ਸਿੱਖ ਨਹੀਂ, ਸਿੱਖ ਤਾਂ ਟੈਕਸ ਤੋਂ ਬਿਨਾਂ ਨਹੀਂ ਗਾਂਹ ਲੰਘਣ ਦੇਣਗੇ, ਖਾਲਸੇ ਦਾ ਰਾਜ ਹੈ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਫੌਜ ਕੋਲ ਤਲਵਾਰਾਂ ਤੇ ਸਿੱਖਾਂ ਕੋਲ ਸੋਟੇ, ਲੜਾਈ ਹੋਈ, ਉਸ ਲੜਾਈ ਦੇ ਵਿਚ ਜਿਹੜਾ ਕੋਈ ਭੱਜ ਗਿਆ ਉਹ ਬਚ ਗਿਆ, ਸਾਰੇ ਮਾਰ ਦਿੱਤੇ। ਜਾ ਕੇ ਫੇਰ ਹੋਰ ਫੌਜ ਆਈ, ਉਸ ਫੌਜ ਦੇ ਨਾਲ ਉੱਥੇ ਖੜੇ ਰਹੇ ਨੇ, ਸ਼ਹੀਦ ਹੋ ਗਏ। ਤੇ ਹੁਣ ਨਾਮ ਹੋਵੇ ਵੱਡਾ ਸਾਰਾ ਤੇ ਕੰਮ ਹੋਵੇ ਛੋਟਾ ਜਿਹਾ, ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਭਾਈ, ਤੇ ਆਹ ਕੰਮ ਕਰ ਸਕਦਾ। ਤੇ ਉਸ ਨਾਮ ਵੱਡੇ ਨੂੰ ਕੀ ਕਰਨਾ, ਵੀ ਜਿਹੜਾ ਕਹਿੰਦਾ ਵੀ ਮੁਸ਼ਕਲ ਜਿਹੀ ਲੱਗਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਲਤ ਤਰੀਕ ਸੋਧ ਦਿਓ, ਤੇ ਹੁਣ ਕਵੇ ਜੀ ਇਹ ਮੁਸ਼ਕਲ ਜੀ ਲੱਗਦੀ ਹੈ। ਤੇ ਫਿਰ ਮੋਟਾ ਨਾਂ ਧਰਾਇਆ ਹੋਇਆ ਜਿਹੜਾ, ਉਹ ਕੋਈ ਕੀਮਤ ਤੇ ਨਹੀਂ ਨਾ ਰੱਖਦਾ। ਆਖਿਰਕਾਰ ਜੋ ਕੁਝ ਲਿਖਿਆ, ਕੁਝ ਸੋਚ ਕੇ ਲਿਖਿਆ, ਮੋਟਾ ਨਾਂ ਧਰਾਈਐ ਗੱਲ ਔਗਣ ਭਾਰਾ। ਇਹ ਜਾਂ ਤੇ ਨਾਂ ਹੀ ਛੋਟਾ ਜਿਹਾ ਰੱਖਿਆ ਹੋਵੇ, ਕੋਈ ਛੱਲੀ ਰਾਮ ਗੁੱਲੀ ਰਾਮ ਹੋਵੇ ਤੇ ਠੀਕ ਹੈ ਜੀ, ਤੇ ਜੇ ਨਾਮ ਹੋਵੇ ਸਿੰਘ ਤੇ ਸ਼ੇਰ ਤੇ ਵੱਡਾ, ਤੇ ਛੋਟੇ ਛੋਟੇ ਕੰਮ ਵੀ ਨਾ ਹੋਣ, ਤੇ ਫਿਰ ਕੋਈ ਗੱਲ ਥੋੜੋ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਰੱਖਣਾ ਸਿੱਖ ਨੇ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਥੋੜਾ ਜਿਹਾ ਹੀਲਾ ਉਦਮ ਨਹੀਂ ਕਰ ਸਕਦਾ, ਤੇ ਖਾਲਿਸਤਾਨ ਘਰ ਬੈਠਿਆਂ ਕਿਵੇਂ ਮਿਲ ਜਾਓ? ਕੋਈ ਖਾਲਸ ਸ਼ੁੱਧਤਾ ਵਾਲੀ ਗੱਲ ਨਹੀਂ ਕਰ ਸਕਦਾ, ਕੋਈ ਖਾਲਸ ਤੇ ਸ਼ੁੱਧਤਾ ਵਾਲਾ ਕਰਮ ਨਹੀਂ ਕਰ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਤੇ ਇਹ ਕਿਹੜੀ ਗੱਲ ਹੈ ਵੀ ਕੋਈ ਵੀ ਬੰਦਾ ਕੰਨਾਂ ਚੁੰਗਲਾਂ ਦੇ ਕੇ ਕੋਲੋਂ ਦੀ ਲੰਘ ਸਕਦਾ ਵੀ ਗੱਲ ਨਹੀਂ ਸੁਣਨੀ ਅਸੀਂ? ਪਰ ਖਾਲਸੇ ਦੀ ਇਹ ਨਿਸ਼ਾਨੀ ਨਹੀਂ, ਖਾਲਸੇ ਦੀ ਨਿਸ਼ਾਨੀ ਹੈ ਤਾਂ ਕੋ ਸੰਗ ਭੇਟੈ ਕਿਰਪਾਨ, ਉਹਦਾ ਕਿਰਪਾਨ ਨਾਲ ਸਿਰ ਕਤਲ ਕਰਦੇ ਵੀ ਬੋਲ ਕਰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਲਟ। ਤੇ ਜਦੋਂ ਸ੍ਰੀ ਸਾਹਿਬ ਫੜ ਲਈ ਨਾ ਕਬਜ਼ੇ ਤੇ ਹੱਥ ਰੱਖ ਲਿਆ, ਉਦੋਂ ਉਹਨੇ ਕਰਨੀ ਵੀ ਨਹੀਂ, ਕਰਦਾ ਵੀ ਉਨਾ ਚਿਰ ਹੀ ਆ ਜਿੰਨਾ ਚਿਰ ਦੇਖਦਾ ਪਿਆ ਇਹਦਾ ਨਾਂ ਹੀ ਏਡਾ ਵੱਡਾ ਰੱਖਿਆ, ਹੋਰ ਪੱਲੇ ਕੁਝ ਨਹੀਂ ਗਾ। ਮੇਰੇ ਪਾਤਸ਼ਾਹ ਕਰਨ ਬਖਸ਼ਿਸ਼ ਇਹ ਜਜ਼ਬਾ ਤੇ ਅਣਖ ਬਖਸ਼ਣ, ਇਹ ਕਿੱਥੋਂ ਮਿਲਣੀ ਹੈ? ਗੁਰੂ ਕੀ ਬਾਣੀ ਵਿਚੋਂ, ਰਹਿਤ ਤੇ ਮਰਜ਼ਾਦਾ ਵਿਚੋਂ, ਸਿਮਰਨ ਤੇ ਭਜਨ ਵਿਚੋਂ, ਕਿਉਂਕਿ ਬੰਦਗੀ ਵਿਚੋਂ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ। ਸ਼ੁੱਧ ਬਾਣੀ ਪੜ੍ਹਦਾ ਹੋਵੇ, ਨਾਮ ਦਾ ਅਭਿਆਸੀ ਹੋਵੇ, ਤੇ ਜੋ ਕੋਈ ਸਾਹਿਬ ਜੀ ਸ਼ਬਦ ਵਿਚ ਸੁਣਾ ਰਹੇ ਨੇ, ਦੱਸ ਰਹੇ ਨੇ, ਇਹ ਕੁਝ ਪਾਸ ਹੋਵੇ ਤੇ ਫੇਰ ਇਹ ਜ਼ਮੀਰ ਕੰਮ ਕਰਦੀ ਹੈ, ਫੇਰ ਅਣਖ ਪ੍ਰਾਪਤ ਹੁੰਦੀ ਹੈ, ਫਿਰ ਜਜ਼ਬਾ ਹੁੰਦਾ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇੱਥੇ ਤੇ ਬੁਰਾ ਬਣਨ ਲਈ ਨਹੀਂ ਕੋਈ ਰਾਜੀ, ਕਿਸੇ ਨੂੰ ਕੋਈ ਗੱਲ ਕਹੋ ਤੇ ਕਹਿੰਦਾ ਜੀ ਮੈਂ ਬੁਰਾ ਬਣ ਜਾਊਂਗਾ, ਤੇ ਹੁਣ ਤੂੰ ਬੁਰਾ ਵੀ ਨਾ ਬਣੇ ਤੇ ਤੂੰ ਬਾਬਾ ਦੀਪ ਸਿੰਘ ਵੀ ਬਣ ਜਾਵੇਂ, ਦੋ ਤੇ ਗੱਲਾਂ ਹੋ ਨਹੀਂ ਸਕਦੀਆਂ। ਜੇ ਬੁਰਾ ਬਣੇਗਾ ਤੇ ਗੁਰੂ ਦੀ ਮਰਜ਼ਾਦਾ ਡਿਸਿਪਲਿਨ ਚਲਾ ਸਕੇਗਾ, ਨਹੀਂ ਤੇ ਡਿਸਿਪਲਿਨ ਨਹੀਂ ਰਹੇਗਾ। ਹਾਂਜੀ,
ਗੁਰਪ੍ਰਸਾਦੀ ਕਿਸੇ ਮਲਾਈ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰੂ ਦੀ ਪ੍ਰਸਾਦ ਕਿਰਪਾ ਕਰਕੇ, ਕਿਰਪਾ ਨਾਲ ਕਿਸੇ ਕਿਸੇ ਨੂੰ ਮਿਲਾਉਣਾ ਕੀਤਾ, ਜਿਸ ਤੇ ਗੁਰੂ ਦੀ ਕਿਰਪਾ ਹੋ ਗਈ ਉਸਨੇ ਉਸ ਨੂੰ ਪ੍ਰਭੂ ਨੇ ਮਿਲਾਇਆ ਆਪਣੇ ਨਾਲ।
ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ,
ਜਿਹੜੇ ਗੁਰੂ ਦੇ ਉਪਦੇਸ਼ ਨਾਲ ਮਿਲ ਗਏ ਹਨ ਉਹ ਨਹੀਂ ਮੁੜ ਕੇ ਵਿਛੜਦੇ ਸਤਿਗੁਰੂ ਨਾਲ।
ਸਹਿਜੇ ਸੱਚ ਸਮਾਵਣਿਆ,
ਉਹ ਤਾਂ ਸੁਤੇ ਹੀ ਸੱਚ ਸਰੂਪ ਵਿਚ ਸਮਾ ਜਾਂਦੇ ਹਨ।
ਤੁਝ ਤੇ ਬਾਹਰ ਕਸ਼ੂ ਨਾ ਹੋਏ,
ਪਰਮੇਸ਼ਰ ਤੇਰੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ।
ਤੂੰ ਕਰ ਕਰ ਵੇਖੇ ਜਾਣੇ ਸੋਏ,
ਹੇ ਪਰਮੇਸ਼ਰ ਤੂੰ ਕਰਕੇ ਪੈਦਾ ਜੀਵਾਂ ਨੂੰ ਆਪ ਵੇਖ ਰਿਹਾ ਹੈ। सो इन जीवां दे ताई तू आप ही जानदा है।
आपे करे कराए करता
परमेश्वर आप ही है जीवां नू करन वाला, आप ही जीवां तो बदनामी वाले ते वड्याई वाले कर्मां नू करवाउण वाला है। हे करते परमेश्वर
गुरमत आप मिलावणिया,
जिन्हां ने गुरमत धारण कर लिया उन्हां नूं आप अपने नाल मिला लैंदा है। जिन्हां नूं 84 दे गेड़े विच पाउणा उन्हां दे नेड़े नेड़े गुरमत आउण ही नहीं दिंदा।
कामण गुणवंती हर पाए,
कामण नाम हुंदा है स्त्री दा गुणवंती। सो जीव रूपी स्त्री उसने हरिपति नूं पाए प्राप्त कीता जिस दे विच गुणवंती गुणा वाली है, शुभ गुण हन। ते गुण एक बीबी विच होण ते उस नूं भी हर एक लड़का पसंद करदा है भी मेरे नाल इस दा विआह होवे। जिन्ने ज्यादा गुण होणगे उन्नी उस बीबी दी ज्यादा कदर होवेगी। जदों लड़का विआहणा हुंदा ते उदों देखदे ने ना भी बीबी गुणा वाली होवे, लड़की नूं विआहणा ते कहिंदा लड़का गुणा वाला होवे। जिस तरां गुणा वाली बीबी जिहड़ी है उह जिस भी किसी लड़के नूं पति बनाउणा चाहे ते उस लड़के नूं जदों गुण दसे जाणगे तां लड़का मन जावेगा कि ठीक है मैं फलानी लड़की नाल ही शादी करवा लवांगा, क्योंकि उहदे विच गुण हन, उहने लायक कीता है, पसंद कीता है। इसे ही तरह जिस सिख ते सिखणी दे विच गुण होणगे, किहड़े गुण? सत, संतोख, दया, धर्म, विचार, परोपकार, ये शुभ गुण जिस दे विच होणगे परमेश्वर पति उस नूं लायक करेगा, परमात्मा उस नूं लायक करेगा। नहीं तां पिछे सरवण कर सके हो, वेस करे कुरूप कुलखणी, मन खोटे कूड़ यार, उहनूं नहीं परमेश्वर पसंद करेगा। जिहदे विच गुरु दे शुभ गुण हन उन्हें हरिपति परमेश्वर उपाय प्राप्त कीता है।
पै पाए सिंगार बनाए,
शिंगार लाए हुए होण बीबी ने ज्यादा, ते उन्हूं भी अजकल लड़के ज्यादा पसंद करते ने भी गहना बड़ा, दाज बड़ा मिलेगा, बहुत गहना है। कलयुग का पहरा है, अंदरूनी गुण घट ही वेखते ने, बाहरों ही देखते ने, चिट्टी चमड़ी, तिक्ष नक्श तिखे होण, हार शिंगार गहना बाला पाया होया होवे, पर रब पति प्राप्ति वास्ते किहड़े शिंगार परमेश्वर नूं पाउंदे ने? एक तां रब दा डर ते एक उस ते पाए भावना, अथवा भय मौत दा डर ते भाव भावना परमेश्वर ते सरदा। जिस दे पास मौत दा डर ते प्रभु परमेश्वर दी भावना रूपी शिंगार जिसने बनाए हुए हन, सो उहनू परमेश्वर पति ज्यादा पसंद करदा है।
सतगुर सेव सदा सुहागण,
सतगुरु सच्चे पातशाह जी दी सेवा विच होवे प्यार, अते
सच उपदेश समावणिया,
सच्चा जो गुरु दा उपदेश है उहनू हिरदे विच होवे वसाया ता सदा सुहागण। ओ सुहागवंती बीबी दी न्याई सिख है। सुहागवंती उस नूं कहंदे ने जिहड़ी पति वाली बन गई ते पति दे नाल प्यार है, सत्कार है। परमेश्वर पति प्यार वालियां महात्मा रूपी सुहागणा ओ हन जिहड़े गुरु दी सेवा करदे हन ते जिन्हां दा दे हिरदे विच सतगुरु पातशाह जी दी सिख्या वसाई हुई है।
शब्द विसारण तिना ठौर न ठाओ,
जिन्हां ने गुरु दे उपदेश नूं विसार ही दिता है, शब्द नूं विसार दिता है, नाम नूं विसार दिता है, उपदेश नूं विसार दिता है, शब्द ब्रह्म नूं भुला दिता है, कोई रब नहीं हैगा ऐं उह कहंदे हन, तिना ठौर न ठाओ, उन्हां नूं कोई थां नहीं है। जिस तरां जिस बीबी विच औगण होण ਉਹਨੂੰ ਕੋਈ ਵੀ ਨਹੀਂ ਪਸੰਦ ਕਰਦਾ, ਕਿਤੇ ਵਿਆਹ ਨਹੀਂ ਹੁੰਦਾ, ਉਹ ਠੇਡੇ ਖਾਂਦੀ ਹੈ, ਕੋਈ ਥਾਂ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਬੀਬੀ ਦੀ ਕੀਮਤ ਪਤੀ ਨਾਲ ਬਣਦੀ ਹੈ। ਇਸੇ ਤਰ੍ਹਾਂ ਜੋ ਇਨਸਾਨ ਹੈ, ਮਨੁੱਖ ਹੈ, ਇਹਦੀ ਕੀਮਤ ਪਰਮਾਤਮਾ ਦੇ ਨਾਲ ਬਣਦੀ, ਨਹੀਂ ਤਾਂ ਇਹ ਕੱਲੀ ਛੁੱਟੜ ਇਸਤਰੀ ਦੀ ਤਰ੍ਹਾਂ ਹੈ, ਵਿਧਵਾ ਇਸਤਰੀ ਦੀ ਤਰ੍ਹਾਂ ਹੈ। ਜੇ ਕੱਲਾ ਹੈ ਤਾਂ ਉਹਨੂੰ ਕਿਤੇ ਪਰਮੇਸ਼ਰ ਦੀ ਦਰਗਾਹ ਦੇ ਵਿਚ ਠੌਰ ਨਾ ਠਾਉ, ਥਾਂ ਪ੍ਰਾਪਤ ਨਹੀਂ ਹੁੰਦਾ ਪਰਮੇਸ਼ਰ ਦੇ ਪਾਸ। ਜਿਹਨੂੰ ਪਤੀ ਬਣਾਇਆ ਹੋਇਆ ਹੋਵੇਗਾ, ਪਤੀ ਦਾ ਘਰ ਬਾਰ ਸਾਰਾ ਉਸ ਇਸਤਰੀ ਦਾ, ਉਹਨੂੰ ਕੋਈ ਡੋਰ ਖੜਕਾਉਣ ਦੀ ਲੋੜ ਨਹੀਂ, ਬੈਲ ਮਾਰਨ ਦੀ ਲੋੜ ਨਹੀਂ, ਉਹਨੂੰ ਪੁੱਛਣ ਗਿੱਛਣ ਦੀ ਲੋੜ ਨਹੀਂ। ਉਹ ਤੇ ਬੜੇ ਫਖਰ ਦੇ ਨਾਲ ਆਪਣੇ ਆਪ ਦਰਵਾਜ਼ਾ ਖੋਲ ਕੇ ਅੰਦਰ ਜਾਂਦੀ ਹੈ। ਉਹ ਕਹਿੰਦੀ ਮੇਰੇ ਪਤੀ ਦਾ ਘਰ ਹੈ, ਇਹ ਮੇਰਾ ਘਰ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹਨ, ਉਨ੍ਹਾਂ ਨੂੰ ਵੀ ਰੱਬ ਦਾ ਦਰਵਾਜ਼ਾ ਸੱਚਖੰਡ ਖੜਕਾਉਣਾ ਨਹੀਂ ਪੈਂਦਾ, ਪੁੱਛਣਾ ਨਹੀਂ ਪੈਂਦਾ, ਉਹ ਆਪਣੇ ਆਪ ਚਲੇ ਜਾਂਦੇ ਨੇ। ਸਾਰੇ ਨਹੀਂ, ਸਾਰਿਆਂ ਬਾਰੇ ਬਚਨ ਹਨ, ਅੱਗੇ ਗਏ ਨਾ ਮੰਨੀਅਨ, ਜਦੋਂ ਸੱਚਖੰਡ ਤੋਂ ਗਾਂ ਅੱਗੇ ਲੰਘਣ ਲੱਗਦੇ ਨੇ ਨਾ ਮੰਨੀਅਨ, ਉਹ ਰੱਬ ਨੂੰ ਭਾਉਂਦੇ ਨਹੀਂ, ਉਹ ਨਹੀਂ ਮੰਨੇ ਜਾਂਦੇ। ਮਾਰ ਕੱਢੋ ਬੇਪੀਰ, ਰੱਬ ਨੇ ਉੱਥੇ ਨਾ ਜਮਦੂਤ ਰੱਖੇ ਹੋਏ ਨੇ ਬਾਹਰ ਬਾਹਰ, ਕਹਿੰਦੇ ਜਦੋਂ ਦਰਵਾਜ਼ਾ ਗਾਂ ਲੰਘਣ ਲੱਗਣਾ ਇਹਨਾਂ ਨੂੰ ਬਾਹਰੋਂ ਕੁੱਟ ਮਾਰ ਕੇ ਪਿਛਾ ਹੀ ਭਜਾ ਦਿਓ। ਗੁਰਬਾਣੀ ਦੀ ਪੰਕਤੀ ਹੈ, ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਜਿਸ ਤਰ੍ਹਾਂ ਬੀਬੀ ਨੂੰ ਕੋਈ ਰੋਕ ਨਹੀਂ ਸਕਦਾ ਉਸਦੇ ਪਤੀ ਦੇ ਘਰ ਤੋਂ, ਜੇ ਪਤੀ ਰੋਕੋ ਰੋਕ ਹੀ ਨਹੀਂ ਸਕਦਾ, ਜੇ ਰੋਕਿਆ ਵੀ ਤੇ ਫੇਰ ਅਗਾਂਹ ਕੇਸ ਚੱਲਦਾ, ਉਹਨੂੰ ਅੱਧਾ ਘਰ ਮਿਲ ਜਾਂਦਾ, ਨਹੀਂ ਰੋਕਿਆ ਜਾ ਸਕਦਾ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਰੇ ਰੇ ਦਰਗਹਿ ਕਹਿਨ ਕੋ, ਐਸੇ ਸੰਤ ਜਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚੋਂ ਰੇ ਨਾਮ ਹੁੰਦਾ, ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਤਾਂ ਉਹਨੂੰ ਕਹਿੰਦਾ ਓਏ, ਰੇ ਨਰਾਦਰੀ ਦਾ ਵਾਚਕ ਹੈ ਓਏ। ਸਹਿਬ ਜੀ ਕਹਿੰਦੇ ਉਹਨੂੰ ਰੇ ਰੇ ਹੇ ਨੀਚ, ਦਰਗਹਿ ਕਹਿਨ ਕੋ, ਦਰਗਾਹ ਚ ਕੋਈ ਨੀ ਉਹਨਾਂ ਨੂੰ ਇਸ ਤਰ੍ਹਾਂ ਨਰਾਦਰੀ ਨਾਲ ਕਹਿੰਦਾ ਜੀ। ਕੀ ਕਹਿੰਦੇ ਨੇ? ਕਹਿੰਦੇ ਆਓ ਬੈਠ, ਆਦਰ ਸ਼ੁਭ ਦੇਵ, ਉਨ੍ਹਾਂ ਨੂੰ ਸਤਿਕਾਰਤ ਕੀਤਾ ਜਾਂਦਾ, ਉਹਨਾਂ ਕੀਤਾ ਆਓ ਜੀ ਬੈਠੋ ਜੀ। ਹੁਣ ਬੱਚਾ ਇੱਥੋਂ ਜਾਵੇ ਇੰਡੀਆ ਆਪਣੇ ਘਰ ਜਾਵੇ ਤੇ ਪਿਤਾ ਤੇ ਉੱਠ ਕੇ ਦੌੜਦੇ, ਮਾਂ ਬਾਪ ਆਓ ਜੀ ਜਿਉ ਆਇਆਂ ਨੂੰ ਮੰਜਾ ਵਿਛਾਉਂਦੀ ਬਿਠਾਉਂਦੀ ਹੈ। ਇਹ ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਦਰਗਾਹ ਵਿੱਚ ਹੋਵੇਗਾ, ਕਿਹਾ ਜਾਵੇਗਾ ਪਰਮਾਤਮਾ ਵੱਲੋਂ ਅਥਵਾ ਰੱਬ ਦੇ ਸੇਵਕਾਂ ਵੱਲੋਂ, ਉਨ੍ਹਾਂ ਸੇਵਕਾਂ ਵੱਲੋਂ ਕਿਹਾ ਜਾਵੇਗਾ ਆਓ ਬੈਠ, ਆਦਰ ਸੁਭ ਦੇਉ, ਆਓ ਜੀ ਬੈਠੋ ਜੀ, ਬੈਠੋ ਸਤਿਕਾਰ ਦੇ ਨਾਲ ਕਿਹਾ ਜਾਵੇਗਾ।
ਭਰਮ ਭੁੱਲੇ ਜਿਉਂ ਸੁੰਜੈ ਕਰ ਕਉ,
ਪਰ ਕਹਿੰਦੇ ਦੁਨੀਆ ਭਰਮ ਵਿੱਚ ਭੁੱਲ ਗਈ, ਕਹਿੰਦੀ ਕਿੱਥੇ ਹੈ ਰੱਬ, ਕਿਹੜਾ ਕਿਸੇ ਨੇ ਸੱਚਖੰਡ ਵੇਖਿਆ, ਕਿਹੜੇ ਕਿਸੇ ਨੇ ਨਰਕ ਵੇਖੇ ਨੇ। ਭਰਮ ਭੁੱਲੇ, ਇਹ ਭਰਮ ਵਿੱਚ ਭੁੱਲ ਹੀ ਗਏ ਹਨ, ਤੇ ਕੀ ਹਾਲ ਹੈ ਉਹਨਾਂ ਭੁੱਲਿਆ ਹੋਇਆਂ ਦਾ। ਕਹਿੰਦੇ ਜੋ ਸੁੰਜੈ ਕਰ ਕਉ, ਜਿਸ ਤਰ੍ਹਾਂ ਕੋਈ ਸੁਈਆਂ ਘਰ ਹੋਵੇ ਤੇ ਕਹਿੰਦੇ ਉਥੇ ਕਾਂ ਹੈ, ਕਾਂ ਕੂਕਦੇ ਨੇ ਤੇ ਕਾਂ ਵੀ ਕੂਕ ਕੂਕ ਕੇ ਚਲੇ ਜਾਂਦੇ ਨੇ। ਖਾਲੀ ਘਰਾਂ ਵਿਚ ਜਾਂ ਤਾਂ ਕਾਂ ਹੁੰਦੇ ਆ, ਤੇ ਜੇ ਕਾਂ ਵੀ ਆ ਗਏ ਨੇ ਤੇ ਉਹ ਵੀ ਚਲੇ ਜਾਂਦੇ ਨੇ। ਜਦੋਂ ਘਰ ਚ ਕੋਈ ਹੈ ਹੀ ਨਹੀਂ ਤੇ ਮੈਂ ਉਹ ਕਾਂ ਨੂੰ ਕੀ, ਉਹ ਵੀ ਰੋਟੀ ਦੀ ਬੁਰਕੀ ਮੰਗਦਾ। ਜੇ ਉਸ ਘਰ ਵਿਚ ਕੋਈ ਘਰ ਵਾਲੀ ਹੋਊ, ਕੋਈ ਨਿਆਣਾ ਹੋਊ ਤੇ ਤਾਂ ਹੀ ਹੈ, ਤੇ ਜੇ ਘਰ ਚ ਹੈ ਹੀ ਕੋਈ ਨਹੀਂ ਤੇ ਉਥੇ ਕਾਂ ਹੀ ਬੋਲਦੇ ਨੇ, ਉਥੇ ਕੁਝ ਵੀ ਨਹੀਂ ਹੈ। ਉਹ ਸੁਣੇ ਘਰ ਕਾ ਪਾਉਣਾ, ਜੋ ਆਇਆ ਤਿਉ ਜਾਏ, ਜਿਹੋ ਜਿਹਾ ਆਇਆ ਉਹੋ ਜਿਹਾ ਚਲੇ ਗਿਆ। ਇਸੇ ਹੀ ਤਰ੍ਹਾਂ ਭਰਮ ਵਿਚ ਭੁੱਲੇ ਹੋਏ ਜੀਵਾਂ ਦਾ ਉਹ ਹਾਲ ਹੋਵੇਗਾ ਦਰਗਾਹ ਦੇ ਵਿਚ।
ਹਾਲਤ ਪਾਲਤ ਤਿੰਨੀ ਦੋਵੇਂ ਗਵਾਏ,
ਉਹਨਾਂ ਨੇ ਆ ਵੀ ਲੋਕ ਗਵਾ ਲਿਆ ਤੇ ਪਰਲੋਕ ਵੀ ਗਵਾ ਲਿਆ।
ਦੁੱਖੇ ਦੁੱਖ ਬੇਹਾਵਣਿਆ,
ਇੱਥੇ ਵੀ ਠੇਡੇ ਹੀ ਖਾਣੇ ਪੈਂਦੇ ਨੇ ਜੇ ਨਾ ਪਿੱਛੇ ਬੰਦਗੀ ਕੀਤੀ ਹੋਈ ਹੋਵੇ। ਇੱਥੇ ਪ੍ਰਤੱਖ ਵੀ ਸੁਨੇ ਘਰ ਦੀ ਤਰ੍ਹਾਂ ਹੀ ਹੈ, ਨਾ ਕੋਈ ਨਿਆਣਾ ਹੈ ਨਾ ਘਰ ਵਾਲੀ ਹੈ। ਜੇ ਘਰ ਵਾਲੀ ਏ ਤੇ ਉਹਦੇ ਨਾਲ ਵੀ ਛੱਡ ਛਡਾਈ ਹੋ ਗਈ ਹੈ, ਦੁਖੀ ਹੋਈ ਦੁੱਖ ਹੀ ਹੈ। ਇੱਥੇ ਵੀ ਸੁਨੇ ਘਰ ਦੀ ਤਰ੍ਹਾਂ ਹੈ, ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿਚ ਵੀ ਐਸਾ ਹੀ ਹਾਲ ਹੋਵੇਗਾ। ਦੋਵੇਂ ਲੋਕ ਗਵਾਲੇ ਹਨ ਉਸਨੇ, ਇਸ ਕਰਕੇ ਪਿਛਲੇ ਮਾੜੇ ਕਰਮਾਂ ਕਰਕੇ ਹੀ ਹੈ। ਕਿਉਂਕਿ ਜੇ ਸ੍ਰੇਸ਼ਟ ਕਰਮ ਹੋਣ ਤੇ ਘਰ ਵਿਚ ਸਤਿਕਾਰ ਹੋਵੇ, ਪਿਆਰ ਹੋਵੇ, ਤੇ ਬਾਹਲੇ ਘਰਾਂ ਵਿਚ ਤਾਂ ਕਲੇਸ਼ ਹੀ ਚੱਲਦਾ, ਖਿਚਾਓ ਹੀ ਚੱਲਦਾ ਹੈ, ਖਿੱਚੋ ਤਾਣ ਹੀ ਚੱਲਦੀ ਹੈ। ਭਾਈ ਇਹ ਸਾਡੇ ਆਪਣੇ ਦੱਦਾ ਦੋਸ ਨਾ ਦੇਊ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਅਵਰ ਜਾਣਾ। ਨਾ ਸੰਗਤ ਕਰਨੇ ਕਰਕੇ ਕਈਆਂ ਨੂੰ ਭੁਲੇਖਾ ਪੈ ਜਾਂਦਾ ਵੀ ਮੈਂ ਤਾਂ ਗੁਰਦੁਆਰੇ ਜਾਂਦੀ ਹਾਂ, ਮੈਨੂੰ ਕਿਉਂ ਠੇਡੇ ਲੱਗਦੇ ਨੇ, ਮੈਂ ਤਾਂ ਗੁਰਦੁਆਰੇ ਜਾਂਦਾ ਸੇਵਾ ਕਰਦਾ, ਮੈਨੂੰ ਕਿਉਂ ਠੇਡੇ ਲੱਗਦੇ ਨੇ। ਗੁਰੂ ਦੇ ਇਤਿਹਾਸ ਨੂੰ ਪੜ੍ਹੀਏ, ਸਾਰੇ ਮੁਗਾਲ ਤੇ ਦੂਰ ਹੁੰਦੇ ਨੇ। ਏਮਨਾਬਾਦ ਵਿਚ ਪਠਾਣੀਆਂ, ਹਿੰਦਵਾਣੀਆਂ, ਇਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਜਦੋਂ ਬਾਬਰ ਆਇਆ ਚੜ੍ਹਾਈ ਕਰਕੇ। ਬਾਬਰ ਮੁਗਲੀਆ ਸੀ, ਏਮਨਾਬਾਦ ਦੇ ਪਠਾਣ ਸਨ, ਪਠਾਣੀਆਂ ਦਾ ਵੀ ਬਹੁਤ ਬੁਰੀ ਬੇਇੱਜ਼ਤੀ ਕੀਤੀ, ਬੁਰਾ ਹਾਲ, ਕੱਪੜੇ ਪਾੜ ਦਿੱਤੇ, ਅੰਗ ਨੰਗੇ ਕਰਕੇ ਬੇਇੱਜ਼ਤੀ ਕੀਤੀ, ਖਿੱਚੀ ਜਾ ਰਹੇ ਨੇ ਪਕੜ ਪਕੜ ਅੰਗਾਂ ਤੋਂ, ਮਰਦਾਨਾ ਵੇਖ ਕੇ ਸਹਾਰ ਨਾ ਸਕਿਆ। ਕਹਿਣ ਲੱਗਾ, ਹੇ ਗੁਰੂ ਨਾਨਕ ਪਾਤਸ਼ਾਹ, ਤੁਸੀਂ ਕਹਿੰਦੇ ਹੋ ਸਿਮਰਨ ਕਰਨ ਨਾਲ ਸਹਾਇਤਾ ਹੁੰਦੀ ਹੈ, ਆ ਦੇਖੋ ਲੜਕੀਆਂ ਦੀ ਕਿੰਨੀ ਬੇਇੱਜ਼ਤੀ, ਕਿੰਨਾ ਬੁਰਾ ਹਾਲ ਕੀਤਾ ਸਿਪਾਹੀਆਂ ਨੇ। ਜਿਹੜੀਆਂ ਹਿੰਦਵਾਣੀਆਂ ਸੀ ਉਹ ਰਾਮ ਰਾਮ ਕਰ ਰਹੀਆਂ ਨੇ, ਜਿਹੜੀਆਂ ਪਠਾਣੀਆਂ ਸੀ ਉਹ ਕਹਿੰਦੀਆਂ ਯਾ ਖੁਦਾ ਇਹ ਸਾਡਾ ਕੀ ਹਾਲ ਕਰ ਦਿੱਤਾ। ਸੱਚੇ ਪਾਤਸ਼ਾਹ ਇਹ ਤਾਂ ਖੁਦਾ ਖੁਦਾ ਕਰਦੀਆਂ ਨੇ, ਰਾਮ ਰਾਮ ਕਰਦੀਆਂ ਨੇ, ਰਾਮ ਖੁਦਾ ਇਹਨਾਂ ਦੀ ਰੱਖਿਆ ਤੇ ਕਰਦਾ ਨਹੀਂ, ਤੁਸੀਂ ਕਹਿੰਦੇ ਹੋ ਕਿ ਰਾਮ ਖੁਦਾ ਰੱਖਿਆ ਕਰਦਾ। ਸਤਿਗੁਰੂ ਸਾਹਿਬ ਜੀ ਨੇ ਉੱਥੇ ਫਿਰ ਸ਼ਬਦ ਉਚਾਰਿਆ, ਕਹਿੰਦੇ ਅੱਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ। ਜੇ ਇਹੋ ਹੀ ਸਿਮਰਨ ਬੰਦਗੀ ਪਹਿਲਾਂ ਕਿਤੇ ਕੀਤਾ ਹੁੰਦਾ ਤੇ ਸਜਾਵਾਂ ਕਿਉਂ ਮਿਲਦੀਆਂ? ਮਹਾਰਾਜ ਪਹਿਲਾਂ ਨਹੀਂ ਸੀ ਕਰਦੀਆਂ? ਨਹੀਂ ਮਹਾਰਾਜ, ਪਹਿਲਾਂ ਕੀ ਕਰਦੀਆਂ ਸੀ? ਵੀ ਆਖਿਰਕਾਰ ਇਹ ਰਾਮ ਖੁਦਾ ਕਹਿੰਦੀਆਂ ਨੇ, ਪਹਿਲਾਂ ਕਰਦੀਆਂ ਹੋਣਗੀਆਂ ਤਾਂ ਹੀ ਇਹਨਾਂ ਨੂੰ ਯਾਦ ਹੈ। ਕਹਿੰਦੇ ਨਹੀਂ, ਪਹਿਲਾਂ ਤਾਂ ਇਹ ਗਰੀ ਸ਼ੁਹਾਰੇ ਖਾਂਦੀਆਂ, ਮਨ ਨੂੰ ਸੇਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ, ਟੁੱਟਣ ਮੌਤ ਸਰੀਆਂ। ਪਹਿਲਾਂ ਇਹਨਾਂ ਦਾ ਕੰਮ ਸੀ ਗਲਾਂ ਵਿੱਚ ਮੋਤੀ ਪਾ ਲੈਣੇ, ਮੇਕਅਪ ਕਰ ਲੈਣੀ, ਗਿਰੀਆਂ ਤੇ ਸ਼ੁਹਾਰੇ ਖਾ ਲਏ ਤੇ ਸੇਜਾਂ ਦੇ ਆਨੰਦ ਲੈ ਲਏ, ਇਦੋਂ ਬਿਨਾਂ ਹੋਰ ਕੁਝ ਨਹੀਂ ਸੀ ਇਹਨਾਂ ਦੇ ਪੱਲੇ। ਤਾਂਹੀਓ ਮੋਤੀ ਟੁੱਟ ਗਏ ਨੇ, ਗਰੀਆਂ ਸ਼ੁਹਾਰੇ ਛੁੱਟ ਗਏ ਨੇ, ਇਹ ਦੁੱਖ ਭੋਗ ਰਹੀਆਂ ਨੇ, ਆਪਣੇ ਕਰਮਾਂ ਦਾ ਭੋਗ ਰਹੀਆਂ ਨੇ। ਸੁਗੁਰੂ ਕੇ ਪਿਆਰਿਓ, ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ ਮਰਦਾਨਿਆਂ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਿਆ ਸਜਾਏ। ਜੇ ਪਹਿਲਾਂ ਸਿਮਰਨ ਕੀਤਾ ਹੋਇਆ ਹੁੰਦਾ ਨਾ ਸਜਾਵਾਂ ਮਿਲਦੀ। ਜਿੰਨਾ ਚਿਰ ਸਰੀਰ ਵਿਚ ਤਾਕਤ ਸੀ, ਜਵਾਨੀ ਸੀ, ਜੇਬ ਵਿਚ ਪੈਸੇ ਸਨ, ਤੰਦਰੁਸਤੀ ਸੀ, ਉਦੋਂ ਤੇ ਨਾ ਗੁਰਦੁਆਰੇ ਆਇਆ, ਨਾ ਬਾਣੀ ਪੜ੍ਹੀ, ਨਾ ਨਿਤਨੇਮ ਕੀਤਾ, ਨਾ ਸਿਮਰਨ ਕੀਤਾ, ਨਾ ਕੋਈ ਦਸਵੰਧ ਕੱਢਿਆ, ਨਾ ਸੇਵਾ ਕੀਤੀ। ਤੇ ਜਦੋਂ ਹੋ ਗਿਆ ਹੁਣ ਬੁੜਾ, ਨਾ ਅੱਗੇ ਜੋਗਾ ਤੇ ਨਾ ਪਿੱਛੇ ਜੋਗਾ, ਤੇ ਜਿਨ੍ਹਾਂ ਵਾਸਤੇ ਕੀਤਾ ਸੀ ਮਹਾਰਾਜ ਕਹਿੰਦੇ ਉਹਨਾਂ ਨੇ ਵੀ ਧੱਕਾ ਦੇ ਦੇਣਾ, ਕਿਉਂਕਿ ਇਹ ਜਗ ਮੀਤ ਨਾ ਦੇਖਿਓ ਕੋਈ। ਆਪਣੇ ਲਾਲਚ ਦੇ ਯਾਰ ਨੇ ਸਾਰੇ, ਜੋ ਸੰਸਾਰ ਹੈ ਕਿ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ, ਆਪਣੇ ਲਾਲਚ ਵਾਸਤੇ ਨੇ ਸਾਰੇ। ਤੇ ਜਦੋਂ ਬਾਪੂ ਤੇ ਬੁੜੀ ਹੋ ਗਈ ਉਸ ਮੌਕੇ ਤੇ, ਹੁਣ ਕਹਿੰਦਾ ਮੈਂ ਬੰਦਗੀ ਕਰ ਲਾਂ, ਮੈਂ ਸਿਮਰਨ ਕਰ ਲਾਂ, ਮੈਂ ਸੇਵਾ ਕਰ ਲਵਾਂ। ਤੇ ਹੁਣ ਤੇ ਪਤਾ ਨਹੀਂ ਬਾਪੂ ਕਿੰਨਾ ਚਿਰ ਤੱਕ ਤੈਨੂੰ ਇਸ ਪਾਸੇ ਲੱਗਣਾ ਪਊ। ਇਹ ਪਹਿਲੇ ਕੀਤੇ ਹੋਏ ਸਿਰਫ ਪੇਟ ਗੁਜ਼ਾਰੇ ਵਾਸਤੇ ਸਿਮਰਨ ਭਜਨ ਬੰਦਗੀ ਕੋਈ ਨਹੀਂ ਕੀਤੀ, ਉਹਦਾ ਪਿਛਲਾ ਹਿਸਾਬ ਕਿਤਾਬ ਪਹਿਲਾਂ ਪੂਰਾ ਹੋਊ ਤੇ ਫੇਰ ਜਾ ਕੇ ਅੱਗੇ ਬਖਸ਼ਿਸ਼ ਹੋਣੀ ਹੈ। ਲੋਈ ਦੇ ਪਾਸ ਚਲੇ ਗਿਆ, ਕੋਈ ਕੋਹੜੀ ਕਬੀਰ ਜੀ ਘਰ ਨਹੀਂ ਸੀ, ਭੈਣ ਜੀ ਸਿਰ ਤੇ ਲੀੜਾ ਲਓ। ਲੋਈ ਦੇ ਪਾਸ ਚਲੇ ਗਿਆ ਕੋਈ ਪ੍ਰੇਮੀ, ਕੋਹੜ ਰੋਗ ਵਾਲਾ ਸੀ, ਕਬੀਰ ਜੀ ਘਰ ਨਹੀਂ ਸਨ। ਉਸ ਮੌਕੇ ਤੇ ਬੇਨਤੀ ਕੀਤੀ ਵੀ ਮੈਨੂੰ ਕੋਹੜ ਰੋਗ ਹੈ, ਮੇਰੇ ਤੇ ਕਿਰਪਾ ਕਰ ਦਿਓ। ਤੇ ਲੋਈ ਜੀ ਦੇ ਦਿਲ ਵਿਚ ਤਰਸ ਆਇਆ, ਇਹਨੂੰ ਕਿਹਾ ਕਹੋ ਰਾਮ। ਜਦੋਂ ਇਹਨੇ ਰਾਮ ਕਿਹਾ ਨਾ ਤੇ ਕੋਹੜ ਨਾ ਹਟਿਆ। ਤੇ ਲੋਈ ਬ੍ਰਹਮ ਗਿਆਨਣ ਸੀ, ਉਹਨੇ ਫਿਰ ਦੁਬਾਰਾ ਕਿਹਾ, ਕਹਿੰਦੀ ਕਹੋ ਰਾਮ। ਕਹਿੰਦਾ ਰਾਮ, ਕੋਹੜ ਹਟ ਗਿਆ। ਤੇ ਲੋਈ ਕਹਿੰਦੀ ਇੱਕ ਵਾਰੀ ਹੋਰ ਕਹਿ ਦੇ ਕਹੋ ਰਾਮ। ਕਹਿੰਦਾ ਜੀ ਰਾਮ। ਕਹਿੰਦੀ ਜਾ ਹੁਣ। ਗੁਰਬਾਣੀ ਵੀ ਕਹਿੰਦੀ ਏ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੀ ਇੱਕ ਛਿਨ ਮਾਤਰ ਵੀ ਜਿਹਨੇ ਧਿਆਇਆ ਪਰ ਉਹ ਛਿਨ ਕਿਹੜਾ? ਏਕ ਚਿੱਤ। ਜਦੋਂ ਚਿੱਤ ਪਰਮਾਤਮਾ ਚ ਜੁੜਿਆ ਹੋਵੇ ਤੇ ਮੁਖੋਂ ਕਿਹਾ ਜਾਵੇ ਵਾਹਿਗੁਰੂ ਤੇ ਚਿੱਤ ਜੁੜਿਆ ਹੋਵੇ, ਏਡੀ ਵੱਡੀ ਬਖਸ਼ਿਸ਼ ਉਸ ਛਿਨ ਨਾਲ ਹੁੰਦੀ ਹੈ। ਤੇ ਹੁਣ ਅਸੀਂ ਪੰਗਤੀ ਤਾਂ ਲੈ ਲਈ ਵੀ ਏਕ ਚਿੱਤ ਜੇ ਇੱਕ ਛਿਨ ਧਿਆਇਓ ਤੇ ਇਹ ਵੇਖਿਆ ਨਹੀਂ ਵੀ ਉਹ ਛਿਨ ਕਿਹੜਾ ਆ। ਉਹ ਛਿਨ ਜਿੱਤ ਚਿੱਤ ਇਕਾਗਰ ਹੋਵੇ, ਚਿੱਤ ਤੇ ਨਹੀਂ ਇਕਾਗਰ ਹੁੰਦਾ, ਨਾ ਇਹ ਤਾਂ ਹੁੰਦਾ ਹੀ ਨਹੀਂ। ਇਹਦੀ ਰਫਤਾਰ ਬਾਂਦਰ ਨਾਲੋਂ ਤੇਜ ਹੈ, ਇਹਦੀ ਰਫਤਾਰ ਪਾਰੇ ਨਾਲੋਂ ਤੇਜ ਹੈ, ਇਹਦੀ ਰਫਤਾਰ ਪੰਛੀਆਂ ਨਾਲੋਂ ਤੇਜ ਹੈ, ਹਵਾ ਨਾਲੋਂ ਤੇਜ ਹੈ। ਇੱਥੋਂ ਟੈਲੀਫੋਨ ਕਰਦੇ ਹਾਂ ਹਜ਼ਾਰਾਂ ਕੋਹ ਦੂਰ, ਫਟਾਫਟ ਸੁਣਿਆ ਗਿਆ। ਮਨ ਦੀ ਇਹਦੇ ਨਾਲੋਂ ਵੀ ਤੇਜ਼ ਰਫਤਾਰ ਹੈ। ਇੱਕ ਵਾਰੀ ਟੈਲੀਫੋਨ ਕਰਦੇ ਹਾਂ, ਉਹ ਅਜੇ ਟੈਲੀਫੋਨ ਮਿਲਿਆ ਨਹੀਂ ਤੇ ਮਨ ਪਹਿਲਾਂ ਉੱਥੇ ਪਹੁੰਚ ਗਿਆ ਘਰ ਵਿੱਚ। ਇਹਦੀ ਤੇਜ਼ ਰਫਤਾਰ ਹੈ। ਮਨ ਨੂੰ ਟਿਕਾਉਣਾ ਕਿਤੇ ਸੌਖਾ ਜਿਹਾ ਨਹੀਂ, ਬਹੁਤ ਔਖਾ ਹੈ। ਮਨ ਟਿਕ ਗਿਆ ਤੇ ਬੰਦਾ ਰੱਬ ਬਣ ਗਿਆ। ਐਵੇਂ ਨਾ ਸਮਝਣਾ ਵੀ ਦਸ ਕੁ ਦਿਨ ਗੁਰਦੁਆਰੇ ਜਾਈਏ ਸਾਡਾ ਮਨ ਟਿਕ ਜਾਏ। ਮਨ ਟਿਕਣਾ ਕੋਈ ਇੱਕ ਸੌਦਾ ਲੈਣਾ ਦੁਕਾਨ ਤੋਂ ਨਹੀਂ, ਮਨ ਟਿਕਣਾ ਬਹੁਤ ਔਖਾ ਹੈ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋ, ਬਹੁਤ ਮੁਸ਼ਕਲ, ਬੜੀ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਵੇ ਫਿਰ ਜਾ ਕੇ ਕਿਤੇ ਮਨ ਟਿਕਦਾ। ਇਹ ਪਤਾ ਨਹੀਂ ਕਈ ਜਨਮਾਂ ਚ ਜਾ ਕੇ ਟਿਕਣਾ ਜੀ, ਕਿੰਨੇ ਦਿਨਾਂ ਚ ਟਿਕ ਜਾਵੇ, ਕਿਤੇ ਸਾਲਾਂ ਚ ਟਿਕ ਜਾਏ ਤਾਂ ਸਤਿਗੁਰੂ ਦੀ ਕਿਰਪਾ ਹੈ, ਇਹਤੇ ਕਿਤੇ ਦੋ ਤਿੰਨ ਜਨਮਾਂ ਚ ਵੀ ਟਿਕ ਜਾਏ ਤਾਂ ਸਤਿਗੁਰੂ ਦੀ ਬਖਸ਼ਿਸ਼। ਅਸੀਂ ਕਹਿੰਦੇ ਅੱਜ ਗੁਰਦੁਆਰੇ ਜਾਏ ਹਾਂ, ਹੁਣ 40 ਦਿਨ ਪੂਰੇ ਹੋਣ ਵਾਲੇ ਨੇ, ਮਨ ਤੇ ਅਜੇ ਤੱਕ ਟਿਕਿਆ ਨੇ। ਪਿੱਛੇ ਫਿਰ 40 ਜਨਮ ਕਿਹੜੇ ਕਿਹੜੇ ਕਰਮ ਕਰਦੇ ਰਹੇ ਆ ਕੁੱਤਿਆਂ ਬਿੱਲਿਆਂ ਵਾਲੇ, ਤੇ ਹੁਣ ਕਹਿੰਦੇ 40 ਦਿਨਾਂ ਚ ਬਖਸ਼ਿਸ਼ ਹੋ ਜਾਵੇ। ਘੱਟ ਹੀ ਔਖੀ ਹੈ, ਸਮਝਣਾ ਪਵੇਗਾ ਗੁਰੂ ਦੀ ਵਿਚਾਰ ਨੂੰ। ਮੈਂ ਬੇਨਤੀ ਕਰਿਆ ਸਾਂ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ। ਉਹ ਛਿਨ ਜਦੋਂ ਪਰਮੇਸ਼ਰ ਵਿੱਚ, ਵਾਹਿਗੁਰੂ ਵਿੱਚ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਸ਼ਬਦ ਵਿੱਚ ਹੋਵੇ, ਟਿਕੀ ਹੋਈ ਹੋਵੇ, ਤੇ ਜਦੋਂ ਨਾ ਟਿਕੀ ਹੋਵੇ ਉਦੋਂ ਜੇ ਕੋਈ ਕਵੇ ਇੱਕ ਛਿਨ ਹੀ ਬੜਾ ਤਾਂ ਨਾ, ਉਹਦੇ ਵਾਸਤੇ ਮਹਾਰਾਜ ਨੇ ਹੋਰ ਥਾਂ ਤੇ ਲਿਖਿਆ, ਉੱਚ ਰਹੋ ਰਾਮ ਨਾਮ ਲੱਖ ਵਾਰੀ। ਮਹਾਰਾਜ ਕਹਿੰਦੇ 1 ਲੱਖ ਵਾਰੀ ਰੋਜ਼ ਕਹੋ ਵਾਹਿਗੁਰੂ, ਫੇਰ ਉਹ ਛਿਨ ਕਿਤੇ ਪ੍ਰਾਪਤ ਹੋ ਜਾਵੇਗਾ। ਜੇ ਰੋਜ਼ 1 ਲੱਖ ਕਹੇ, ਹੁਣ ਬੰਦਾ ਤੇ 1 ਦਿਨ ਲੱਖ ਵਾਰੀ ਵਾਹਿਗੁਰੂ ਕਹਿ ਕੇ ਕਹੇਗਾ ਵੀ ਮੈਂ ਵੇਖਦਾ ਭਲਾ ਮੈਨੂੰ ਕੋਈ ਪ੍ਰਾਪਤੀ ਹੋਈ ਹੈ ਕਿ ਨਹੀਂ ਹੋਏ, ਤੇ ਚੈੱਕ ਕਰਨ ਲੱਗ ਜਾਓ। ਗੁਰਪੀਰਾਂ ਕੀ ਚਾਕਰੀ ਮੰਗ ਕਰੜੀ ਸੁਖਸਾਰ। ਜੇ ਗੁਰੂ ਦੀ ਵਿਚਾਰ ਪਾਸ ਹੁੰਦੀ, ਜੇ ਸੰਗਤ ਦੀਆਂ ਵਿਚਾਰ ਨੂੰ ਸੁਣ ਕੇ ਅੰਮ੍ਰਿਤ ਛਕਿਆ ਹੁੰਦਾ, ਤੇ ਕਦੇ ਬੰਦਾ ਇਹ ਨਾ ਸੋਚਦਾ ਵੀ ਮੈਂ ਪਰਸੋਂ ਅੰਮ੍ਰਿਤ ਛਕਿਆ ਸੀ, ਅੱਜ ਮੇਰਾ ਐਕਸੀਡੈਂਟ ਕਿਉਂ ਹੋਇਆ। ਤੇ ਜਦੋਂ ਗੁਰੂ ਦੀ ਵਿਚਾਰ ਨਹੀਂ ਹੋਏਗੀ, ਧੱਕਿਆਂ ਧਕਾਇਆਂ ਅੰਮ੍ਰਿਤ ਛਕ ਲਿਆ ਤੇ ਇਹ ਗੱਲ ਕਹੂਗਾ। ਗੁਰਪੀਰੰ ਕੀ ਚਾਕਰੀ ਮਹੰਕਰੜੀ ਸੁਖਸਾਰ। ਕਬੀਰ ਜੀ ਆ ਗਏ ਬਾਹਰੋਂ ਤੇ ਲੋਈ ਨੂੰ ਪੁੱਛਿਆ ਵੀ ਤੈਂ 3 ਵਾਰੀ ਰਾਮ ਕਿਉਂ ਖਵਾਇਆ? 1 ਵਾਰੀ ਰਾਮ ਕਹਿ ਕੇ ਘੋੜ ਰੋਕਣਾ ਸੀ, ਖਤਮ ਕਰਨਾ ਸੀ, 3 ਵਾਰੀ ਕਿਉਂ ਕਿਹਾ? ਐਡਾ ਸਸਤਾ ਰਾਮ ਸਮਝਿਆ ਤੂੰ? ਲੋਈ ਜੀ ਕਹਿਣ ਲੱਗੇ, ਮਹਾਰਾਜ ਜੀ 1 ਵਾਰੀ ਮੈਂ ਰਾਮ ਕਹਾਇਆ ਸੀ, ਘੋੜ ਹਟਿਆ ਨਹੀਂ ਸੀ, ਫਿਰ ਮੈਂ ਅੰਤਰ ਜਾਣਤਾ ਨਾਲ ਦੇਖਿਆ ਇਹਦੇ ਪਿਛਲੇ ਬੜੇ ਜਨਮਾਂ ਦੇ ਬੜੇ ਪਾਪ ਸਨ, ਇਹ ਕੋਹੜ ਰੋਗ ਕਿਉਂ ਨਹੀਂ ਹਟਿਆ? ਉਹ ਰਾਮ ਕਹਿਣ ਦੇ ਨਾਲ ਇਹਦੇ ਪਿਛਲੇ ਜਨਮਾਂ ਦੇ ਜਿੰਨੇ ਪਾਪ ਸੀ ਉਹ ਸਾਰੇ ਖਤਮ ਹੋ ਗਏ। ਦੂਸਰੀ ਵਾਰੀ ਰਾਮ ਇਸ ਕਰਕੇ ਕਹਾਇਆ ਵੀ ਪਹਿਲੀ ਵਾਰੀ ਰਾਮ ਕਹਾਉਣ ਦੇ ਨਾਲ ਤੇ ਪਿਛਲੇ ਪਾਪ ਖਤਮ ਹੋਏ ਨੇ, ਤੇ ਜਿਹੜਾ ਲੱਗ ਚੁੱਕਾ ਹੋਇਆ ਰੋਗ ਹੈ ਉਹ ਦੂਸਰੀ ਵਾਰੀ ਰਾਮ ਕਹਾਉਣ ਦੇ ਨਾਲ ਹਟ ਗਿਆ, ਹਟਾ ਦਿੱਤਾ। ਤੇ ਮੈਂ ਸੋਚਿਆ ਵੀ ਇਹ ਹਟ ਗਿਆ, ਪਿਛਲੇ ਪਾਪ ਖਤਮ ਹੋ ਗਏ, ਕੋੜ ਵੀ ਹਟ ਗਿਆ, ਪਾਪ ਵੀ ਪਿਛਲੇ ਹਟ ਗਏ, ਹੁਣ ਇਹਦਾ ਮਨ ਵੀ ਸ਼ੁੱਧ ਕਰਨਾ ਚਾਹੀਦਾ, ਕੱਲ ਨੂੰ ਫੇਰ ਪਾਪ ਕਰਨ ਲੱਗ ਜਾਊਗਾ। ਤੀਸਰੀ ਵਾਰੀ ਰਾਮ ਇਸ ਕਰਕੇ ਕਹਾਇਆ ਇਹਦਾ ਮਨ ਸ਼ੁੱਧ ਕਰ ਦਿੱਤਾ, ਗਾਂ ਨੂੰ ਵੀ ਪਾਪ ਨਹੀਂ ਕਰੂਗਾ। ਕਹੋ ਗੱਜ ਕੇ ਸਤਨਾ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ, ਲੋਈ ਵਰਗਾ ਹੋਵੇ, ਕਬੀਰ ਵਰਗਾ ਹੋਵੇ ਤੇ 1 ਵਾਰੀ ਵਾਹਿਗੁਰੂ ਕਹਿ ਕੇ ਬਖਸ਼ਿਸ਼ ਕਰ ਸਕਦਾ। ਪਰ ਉਹ ਵੀ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਖੁਰੀ ਉਹ ਕੋੜੀ ਰੋਗ ਕਿੰਨਾ ਕੰਨਾਂ ਨੂੰ ਹੱਥ ਲਾ ਕੇ ਤੇ ਕਿੰਨੀਆਂ ਮਿੰਨਤਾਂ ਕਰਕੇ ਆਪਣੇ ਮਨ ਨੂੰ ਕਿਤੇ ਬੰਨ ਕੇ ਦ੍ਰਿੜਤਾ ਦੇ ਨਾਲ ਗਿਆ ਸੀ, ਬਖਸ਼ਿਸ਼ ਹੋ ਗਈ। ਹਾਂਜੀ,
ਲਿਖਦਿਆਂ ਲਿਖਦਿਆਂ ਕਾਗਜ਼ ਮਸਖੋਈ
ਨਹੀਂ ਤਾਂ ਪਿਆਰਿਓ, ਲਿਖਦਿਆਂ ਲਿਖਦਿਆਂ ਜਿਹੜਾ ਕਾਗਜ਼ ਹੈ ਉਹ ਵੀ ਮੁੱਕ ਜਾਣ, ਮੁੱਕ ਜਾਂਦੇ ਨੇ। ਲਿਖਦੇ ਹੀ ਹਾਂ ਅਸੀਂ ਉਸ ਪਰਮਾਤਮਾ ਦੀ ਸਿਫਤ, ਲਿਖਦਿਆਂ ਲਿਖਦਿਆਂ ਕਾਗਜ਼ ਵੀ ਮੁੱਕ ਜਾਂਦੇ ਤੇ ਕਲਮ ਕਲਮਾਂ ਤੇ ਮਸਵਾਣੀ ਸ਼ਾਹੀ ਇਹ ਵੀ ਸਾਰੀ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਖਤਮ ਹੋ ਗਈ।
ਦੂਜੇ ਪਾਏ ਸੁਖ ਪਾਏ ਨਾ ਕੋਈ,
ਪਰ ਸੁਖ ਕੋਈ ਵੀ ਨਾ ਮਿਲਿਆ। ਸਿਫਤ ਲਿਖੀ, ਕਾਗਜ਼ ਵੀ ਮੁੱਕ ਗਏ, ਸਿਆਹੀ ਵੀ ਮੁੱਕ ਗਈ, ਕਲਮਾਂ ਵੀ ਮੁੱਕ ਗਈਆਂ, ਆਪ ਵੀ ਥੱਕ ਗਿਆ, ਪਰ ਸੁਖ ਨਹੀਂ ਮਿਲਿਆ ਜੀ। ਕਾਰਨ ਕੀ ਹੋਇਆ? ਇੱਕ ਪਾਸੇ ਰਾਮ ਕਹਿਣ ਨਾਲ ਕੋੜ ਰੋਗ ਹਟ ਜਾਂਦੇ ਨੇ, ਤਿੰਨ ਵਾਰੀ ਕਹਿਣ ਨਾਲ ਉਹ ਮੁਕਤ ਹੋ ਜਾਂਦਾ, ਸੱਚਖੰਡ ਪਹੁੰਚ ਜਾਂਦਾ। ਤੇ ਇਧਰ ਕਾਗਜ਼ ਵੀ ਮੁੱਕ ਗਏ, ਬੰਦਾ ਵੀ ਥੱਕ ਗਿਆ, ਸ਼ਾਹੀ ਤੇ ਕਲਮਾਂ ਵੀ ਮੁੱਕ ਗਈਆਂ, ਅਜੇ ਵੀ ਸੁੱਖ ਨਹੀਂ ਮਿਲਿਆ। ਕਾਰਨ ਕੀ? ਵਿੱਚ ਦੱਸਿਆ, ਕਹਿੰਦੇ ਦੂਜਾ ਭਾਏ, ਅੰਦਰ ਦਵੈਤ ਬੈਠੀ ਹੋਈ ਹੈ, ਦਵੈਤ ਨਹੀਂ ਛੱਡੀ। ਈਰਖਾ ਵੀ ਕਰੀ ਗਿਆ, ਦਵੈਤ ਵੀ ਕਰੀ ਗਿਆ, ਦੂਜੇ ਪਾਸੇ ਵੱਲ ਨੂੰ ਵੀ ਚਲੀ ਗਿਆ। ਇਸ ਵਾਸਤੇ ਪਹਿਲਾਂ ਦਵੈਤ ਨੂੰ ਖੋਣਾ ਸੀ, ਜਾਂ ਅਭਿਆਸ ਦੇ ਨਾਲ ਦਵੈਤ ਨੂੰ ਨਾਲ ਗਵਾਉਣਾ ਸੀ, ਉਧਰ ਕੋਸ਼ਿਸ਼ ਹੀ ਨਹੀਂ ਕੀਤੀ। ਸਾਰਾ ਦਿਨ ਨਿੰਦਿਆ, ਈਰਖਾ ਚੁਗਲੀ ਵੀ ਕਰੀ ਗਏ, ਕਥਾ ਵੀ ਸੁਣ ਲਈ, ਕੀਰਤਨ ਵੀ ਸੁਣ ਲਿਆ, ਨਿਤਨੇ ਵੀ ਕਰ ਲਿਆ, ਬਾਕੀ ਟਾਈਮ ਇਸ ਪਾਸੇ ਲਾ ਲਿਆ। ਕਹਿੰਦਾ ਰਾਤ ਨੂੰ ਆਪੇ ਬਾਣੀ ਪੜ ਕੇ ਫਿਰ ਬਖਸ਼ਵਾ ਲਵਾਂਗੇ ਅਰਦਾਸ ਕਰਕੇ। ਨਹੀਂ, ਇਸ ਤਰ੍ਹਾਂ ਨਹੀਂ ਬਖਸ਼ਿਸ਼ ਹੋ ਸਕਦੀ।
ਕੂੜ ਲਿਖੇ ਤੈ ਕੂੜ ਕਮਾਵੇ,
ਕੂੜ ਹੀ ਲਿਖਿਆ, ਝੂਠ ਹੀ ਲਿਖਿਆ, ਝੂਠ ਨੂੰ ਕਮਾਉਣਾ ਕੀਤਾ।
ਜਲ ਜਾਵੇ ਕੂੜ ਚਿਤਲਾ ਬਣਿਆ,
ਚਿਤ ਨੂੰ ਝੂਠ ਵਿਚ ਹੀ ਲਾ ਕਰਕੇ ਜਲ ਜਾਵੇ, ਸਾੜ ਹੀ ਲਿਆ ਆਪਣਾ ਸ਼ੁਭ ਪੁਣਾ।
ਗੁਰਮੁਖ ਸੱਚੋ ਸੱਚ ਲਿਖੇ ਵਿਚਾਰ,
ਸੱਚੀ ਸੱਚੀ ਵਿਚਾਰ ਨੂੰ ਲਿਖਦੇ ਹਨ।
ਸੇ ਜਨ ਸੱਚੇ ਪਾਵੇ ਮੋਖ ਦੁਆਰ,
ਸੱਚੇ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰਦੇ ਹਨ, ਨਹੀਂ ਤੇ ਠੇਡੇ ਹੀ ਖਾਂਦੇ ਹਨ।
ਸੱਚ ਕਾਗਜ਼ ਕਲਮ ਮਸਵਾਣੀ,
ਸੋ ਗੁਰੂ ਕੇ ਪਿਆਰਿਓ ਸੱਚ ਕਾਗਜ਼ ਕਲਮ ਮਸਵਾਣੀ। ਹਾਂਜੀ, ਅੱਗੇ ਪੜੋ।
ਸੱਚ ਲਿਖ ਸੱਚ ਸਮਾਵਣਿਆ,
ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਕਾਗਜ਼ਾਂ ਤੇ ਸੱਚ ਲਿਖਿਆ ਹੈ, ਤੇ ਇਸੇ ਪ੍ਰਕਾਰ ਕਲਮ ਤੇ ਮਸਵਾਣੀ ਸਿਆਹੀ, ਸੱਚੀ ਸਿਆਹੀ ਸੱਚੀ ਕਲਮ, ਜਾਂ ਕਲਮ ਤੇ ਸਿਆਹੀ ਦੇ ਨਾਲ ਕਾਗਜ਼ ਦੇ ਉੱਤੇ ਸੱਚ ਪਰਮੇਸ਼ਰ ਦੀ ਸਿਫਤ ਨੂੰ ਲਿਖਣਾ ਕੀਤਾ ਹੈ। ਸੱਚ ਲੇਖ ਸੱਚ ਦੀ ਵਿਚਾਰ ਲਿਖੀ ਹੈ, ਉਹ ਸੱਚ ਦੇ ਵਿਚ ਸਮਾ ਗਏ ਹਨ। ਇਸੇ ਪ੍ਰਕਾਰ ਸੱਚਾ ਕੀ ਹੈ? ਕਾਗਜ਼ ਹਿਰਦਾ ਰੂਪੀ, ਕਲਮ ਪ੍ਰੀਤ ਰੂਪੀ, ਤੇ ਮਸਵਾਣੀ ਸ਼ਰਧਾ ਵਿਸ਼ਿਸ਼ਟ। ਜੋ ਗੁਰੂ ਕੇ ਪਿਆਰਿਓ ਇਹ ਦਵਾਤ ਹੈ ਸਿਆਹੀ ਵਾਲੀ, ਤੇ ਸ਼ਰਧਾ ਰੂਪੀ ਸਿਆਹੀ ਕਹਿ ਲਈਏ, ਸ਼ਰਧਾ ਵਿਸ਼ਿਸ਼ਟ ਦਵਾਤ ਬੁੱਧੀ ਰੂਪੀ, ਐਸੀ ਸੱਚ ਲੇਖ ਸੱਚ ਹਿਰਦੇ ਰੂਪੀ ਕਾਗਜ਼ ਦੇ ਉੱਪਰ ਸੱਚ ਦੀ ਵਿਚਾਰ ਨੂੰ ਲਿਖਿਆ ਕੀ ਹੈ? ਨਾਮ ਜਪਿਆ ਹੈ, ਸੱਚੀ ਵਿਚਾਰ ਨੂੰ ਲਿਖਿਆ ਜਪਿਆ। ਕਲਮ ਕਿਹੜੀ? ਪ੍ਰੀਤੀ ਰੂਪੀ ਨਾਲ, ਤੇ ਸ਼ਰਧਾ ਵਿਸ਼ੇਸ਼ਟ ਬੁੱਧੀ ਰੂਪੀ ਦਵਾਤ ਦੇ ਨਾਲ, ਸ਼ਰਧਾ ਰੂਪੀ ਸ਼ਾਹੀ ਦੇ ਨਾਲ ਸੱਚ ਸਮਾਵਣਿਆ, ਉਹ ਸੱਚੇ ਸਰੂਪ ਵਿਚ ਸਮਾ ਗਏ, ਭੇਦ ਹੋ ਗਏ ਹਨ।
ਮੇਰਾ ਪ੍ਰਭ ਅੰਤਰ ਬੈਠਾ ਵੇਖੈ,
ਮੇਰਾ ਪ੍ਰਭੂ ਮਾਲਕ ਤੇਰੇ ਅੰਦਰ ਹੀ ਬੈਠਾ ਹੋਇਆ, ਵੇਖ ਰਿਹਾ ਤੈਨੂੰ, ਜੋ ਕੁਝ ਲਿਖ ਰਿਹਾ, ਸੁਣ ਰਿਹਾ, ਪੜ੍ਹ ਰਿਹਾ, ਜੋ ਘੱਟ ਤੋਲਦਾ, ਝੂਠ ਬੋਲਦਾ, ਝੂਠ ਲਿਖਦਾ, ਸਭ ਵੇਖ ਰਿਹਾ ਅੰਦਰ ਬੈਠਾ ਹੋਇਆ।
ਗੁਰ ਪ੍ਰਸਾਦੀ ਮਿਲੇ ਸੋਈ ਜਨ ਲੇਖੈ,
ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਜਿਸ ਨੂੰ ਮਿਲ ਪਿਆ ਹੈ ਉਹ ਹੀ ਲੇਖੇ ਹਿਸਾਬਕਿਤਾਬ ਵਿਚ ਹੈ, ਪ੍ਰਵਾਨਗੀ ਵਿਚ ਹੈ।
ਨਾਨਕ ਨਾਮ ਮਿਲੇ ਵਡਿਆਈ,
ਧੰਨ ਗੁਰੂ ਤੀਸੇ ਨਾਨਕ ਜੀ ਫਰਮਾਉਂਦੇ ਹਨ, ਇਹ ਨਾਮ ਤੋਂ ਵਡਿਆਈ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲੀ ਹੈ।
ਪੂਰੇ ਗੁਰਤੇ ਪਾਵਣਿਆ,
ਇਹਨਾਂ ਨੇ ਪੂਰਨ ਸਤਿਗੁਰਾਂ ਤੋਂ ਪਹਿਲਾਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ, ਕਾਗਜ਼ਾਂ ਤੇ ਲਿਖੀਏ, ਕਲਮਾਂ ਨਾਲ ਲਿਖੀਏ, ਸਿਆਹੀ ਨਾਲ ਲਿਖੀਏ, ਇਹ ਕਿਰਪਾ ਕਰੋ, ਸੱਚ ਲਿਖੀਏ ਝੂਠ ਨਾ ਲਿਖੀਏ। ਸਾਡਾ ਹਿਰਦਾ ਕਾਗਜ਼ ਬਣਾਓ, ਸਾਡੀ ਪ੍ਰੀਤੀ ਕਲਮ ਬਣਾ ਦਿਓ, ਸਰਦਾ ਵਿਸ਼ਿਸ਼ਟ ਬੁੱਧੀ ਦਵਾਤ ਬਣਾ ਦਿਓ। ਇਹਦੇ ਨਾਲ ਲਿਖਣਾ ਕੀ ਹੈ? ਨਾਮ ਦਾ ਜਪਣਾ। ਸੱਚੇ ਪਾਤਸ਼ਾਹ ਤੈਨੂੰ ਤਾਂ ਪ੍ਰਵਾਨ ਹੋ ਸਕਦੇ ਹਾਂ, ਤਾਂ ਸਾਡਾ ਭਲਾ ਹੋ ਸਕਦਾ ਹੈ, ਤੁਸੀਂ ਬਖਸ਼ਿਸ਼ ਕਿਰਪਾ ਕਰੋ। ਭੁੱਲਾਂ ਚੁੱਕਾਂ ਦੀ ਮੁਆਫੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।